ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਪੰਜਵਾਂ ਘਰ ਦੂਜਾ ਚੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕੋ ਸਮਰੱਥ ਉਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕੋ ਸਮਰੱਥ ਛੰਤ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਕੀਤੇ ਗਨੋ ਅਸੰਖ ਅਵਗਣ ਮੇਰੇ ਅਸੰਖ ਅਵਗਣ ਖਤੇ ਫੇਰੇ ਨਿਤ ਪ੍ਰਾਤ ਸਦ ਭੁੱਲੀਐ ਮੋਹ ਮਗਨ ਬਿਕਰਾਲ ਮਾਇਆ ਤੋ ਪ੍ਰਸਾਦੀ ਘੁੱਲੀਐ ਲੋਕ ਕਰਤ ਬੇਕਾਰ ਬਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾੜ ਭਵ ਜਲ ਫੇਰਿਆ ਲੋਕ ਕਰਤ ਬੇਕਾਰ ਬਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰੋ ਕਾੜ ਭਵ ਜਲ ਫੇਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਿਉਂ ਬੁਲਾਵ ਹੈ ਤਿਉਂ ਬੋਲੈ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਭਗਤ ਵਸ਼ਲ ਰੱਬੀ ਗਿਆਨ ਦੇ ਸਾਗਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਵੇ ਸੁਭਾਏ ਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ ਉਸ ਦੀ ਕਥਾ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ ਪੰਚਮ ਪਿਤਾ ਮਿੱਠ ਬੋਲੜੇ ਸਭਨਾਂ ਦੇ ਸਾਜਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਜੈਤ ਸ੍ਰੀ ਰਾਗ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 704 ਅਤੇ 705 ਤੇ ਸ਼ੋਭਨੀਕ ਹਨ। ਸ਼ਬਦ ਵਿੱਚ ਚਾਰ ਸ਼ਲੋਕ ਨੇ ਔਰ ਚਾਰ ਹੀ ਸ਼ੰਤ ਹਨ ਔਰ ਇਹਨਾਂ ਸ਼ਲੋਕਾਂ ਅਤੇ ਸ਼ੰਤਾਂ ਦੇ ਸਮੇਤ ਹੀ ਸੰਪੂਰਨ ਜਿਹੜਾ ਸ਼ਬਦ ਹੈ ਉਹ ਸਤਿਗੁਰੂ ਸਾਹਿਬ ਜੀ ਨੇ ਇੱਥੇ ਬਖਸ਼ਿਸ਼ ਕੀਤਾ। ਸਭ ਤੋਂ ਪਹਿਲਾਂ ਦਾਸ ਜੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਜੀ ਨੇ ਇਹਨਾਂ ਪਾਵਨ ਪਵਿੱਤਰ ਅੰਮ੍ਰਿਤਮਈ ਬਚਨਾਂ ਦੇ ਦੁਆਰਾ ਜਿੱਥੇ ਪਰਿਪੂਰਨ ਪਰਮਾਤਮਾ ਨੂੰ ਸਰਬ ਕਲਾ ਸਮਰੱਥ ਦੱਸਿਆ ਉੱਥੇ ਉਹ ਬੇਅੰਤ ਗੁਣਾਂ ਦਾ ਮਾਲਕ ਹੈ। ਜਿਹੜਾ ਵੀ ਜੀਵ ਉਸ ਮਾਲਕ ਦੀ ਸ਼ਰਨ ਵਿੱਚ ਆਉਂਦਾ ਪ੍ਰਭੂ ਦਾ ਇਹ ਆਦ ਕਾਲ ਤੋਂ ਬਿਰਧ ਹੈ ਕਿ ਉਹ ਸ਼ਰਨ ਆਇਆਂ ਦੀ ਲਾਜ ਰੱਖਣ ਵਾਲਾ ਹੈ। ਜਿਹੜਾ ਵੀ ਜੀਵ ਉਸ ਮਾਲਕ ਦੇ ਅੱਗੇ ਨਿਮਰਤਾ ਵਿੱਚ ਆ ਕੇ ਇਸ ਤਰ੍ਹਾਂ ਅਰਦਾਸ ਕਰਦਾ ਹੈ, ਮਾਲਕ ਜੀ ਅਸੀਂ ਔਗਣਾਂ ਨਾਲ ਭਰੇ ਹੋਏ ਹਾਂ, ਤੁਸੀਂ ਗੁਣਵਾਨ ਹੋ, ਜੇ ਤੁਹਾਡੀ ਸ਼ਰਨ ਵਿੱਚ ਆ ਜਾਈਏ ਸਾਡੇ ਅਨੇਕਾਂ ਔਗਣ, ਸਾਡੇ ਅਨੇਕਾਂ ਕਿਲਵਿਖ ਪਾਪ, ਅਨੇਕਾਂ ਜਿਹੜੇ ਦੁੱਖ ਨੇ ਉਹ ਖਤਮ ਹੋ ਜਾਂਦੇ ਹਨ। ਤੁਹਾਡੇ ਸਿਮਰਨ ਵਿੱਚ ਜੁੜ ਕੇ ਅਸੀਂ ਜੀਵ ਭਵ ਸਾਗਰ ਤੋਂ ਪਾਰ ਹੋ ਸਕਦੇ ਹਾਂ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਪ ਬਾਣੀ ਅੰਦਰ ਬੜੀ ਹੀ ਪਿਆਰ ਭਰੀ ਜਿਹੜੀ ਪ੍ਰੇਰਨਾ ਕਰਕੇ ਸਾਨੂੰ ਸਮਝਾਇਆ ਕਿ ਉਸ ਮਾਲਕ ਦੀਆਂ ਭਾਵੇਂ ਅਸੀਂ ਸਿਫਤਾਂ ਕਰ ਲਈਏ, ਅੰਤ ਨਾ ਸਿਫਤੀ ਦੇਣ ਨਾ ਅੰਤ, ਉਹਦੀਆਂ ਕਿੰਨੀਆਂ ਦਾਤਾਂ ਨੇ, ਉਹਦੇ ਕਿੰਨੇ ਪਾਰੋਪਕਾਰ ਹਨ, ਇਹ ਸਾਰਾ ਜ਼ਿਕਰ ਕਰਕੇ ਅੰਤ ਕਾਰਨ ਕੀਤੇ ਬਿਰਲਾਹੇ ਤਾਕੇ ਅੰਤ ਨਾ ਪਾਹੇ ਜਾਹੇ, ਉਹਦਾ ਅੰਤ ਪਾਉਣ ਵਾਸਤੇ ਪਤਾ ਨਹੀਂ ਕਿੰਨੇ ਯਤਨਸ਼ੀਲ ਨੇ, ਪਰ ਅੱਜ ਤੱਕ ਕੋਈ ਵੀ ਐਸਾ ਜੀਵ ਨਹੀਂ ਜਿਹੜਾ ਪ੍ਰਭੂ ਦਾ ਅੰਤ ਪਾ ਸਕਦਾ ਹੋਵੇ। ਸਤਿਗੁਰੂ ਗੁਰੂ ਅਮਰਦਾਸ ਜੀ ਦੇ ਅਸੀਂ ਆਨੰਦ ਸਾਹਿਬ ਵਿੱਚ ਬਚਨ ਪੜ੍ਹਦੇ ਹਾਂ ਕਿ ਜੇ ਆਨੰਦ ਦੀ ਪ੍ਰਾਪਤੀ ਕਰਨੀ ਹੈ ਤਾਂ ਸਾਨੂੰ 40 ਪੌੜੀਆਂ ਵਿੱਚੋਂ ਇੱਕ ਪੌੜੀ ਇਹ ਵੀ ਬਖਸ਼ਿਸ਼ ਕੀਤੀ ਹੈ ਕਿ ਇਹ ਪ੍ਰਵਾਨ ਕਰੋ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ, ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ, ਆਖੈ ਤੈਂ ਵੇਖੈ ਸਭ ਤੂੰ ਹੈ ਜਿਨ ਜਗਤ ਉਪਾਇਆ, ਕਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ। ਹੇ ਪ੍ਰਭੂ ਤੇਰਾ ਅੰਤ ਕੋਈ ਪਾ ਕਿਵੇਂ ਸਕਦਾ, ਕਿਉਂਕਿ ਜਿੰਨੇ ਵੀ ਜੀਵ ਨੇ ਇਹ ਜਗਤ ਰਚਨਾ ਇਹ ਸਾਰਾ ਤੇਰਾ ਖੇਲ ਹੈ, ਸਾਰੇ ਜੀਵਾਂ ਦੇ ਵਿੱਚ ਤੁਸੀਂ ਬੋਲ ਰਹੇ ਹੋ, ਤੁਸੀਂ ਹੀ ਸਾਰੇ ਜੀਵਾਂ ਦੀ ਸੰਭਾਲ ਕਰ ਰਹੇ ਹੋ, ਸਭ ਦੇ ਤੁਸੀਂ ਮਾਲਕ ਹੋ, ਸਭ ਦੀ ਪ੍ਰਤਪਾਲਣਾ ਕਰਨ ਵਾਲੇ ਹੋ, ਇਸ ਕਰਕੇ ਅਗੰਮ ਅਗੋਚਰ ਹੋ, ਤੁਹਾਡਾ ਅਸੀਂ ਅੰਤ ਨਹੀਂ ਪਾ ਸਕਦੇ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਹੇ ਪ੍ਰਭੂ, ਤੇਰੀਆਂ ਕਿਹੜੀਆਂ ਕਿਹੜੀਆਂ ਵਡਿਆਈਆਂ ਦਾ ਕਥਨ ਕਰੀਏ, ਭਾਵ ਮੇਰੇ ਹੈ ਔਗਣ ਤੂੰ ਗੁਣ ਸਾਗਰ, ਜਾਤ ਰਸਾਤਲ ਊਟ ਤੁਹਾਰੀ। ਸਤਿਗੁਰੂ ਜੀ ਨੇ ਸਮਰੱਥ ਹੁੰਦਿਆਂ ਵੀ ਜਦੋਂ ਅਰਦਾਸ ਕੀਤੀ, ਪ੍ਰਭੂ ਅੱਗੇ ਇਹ ਪ੍ਰਵਾਨ ਕੀਤਾ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਹੇ ਪ੍ਰਭੂ, ਸਾਡੇ ਵਿੱਚ ਬੇਅੰਤ ਔਗਣ ਨੇ, ਉਹਨਾਂ ਦਾ ਕੋਈ ਥਾਂ ਨਹੀਂ, ਅਤੇ ਤੁਹਾਡੇ ਬੇਅੰਤ ਗੁਣ ਹਨ, ਅੱਜ ਤੱਕ ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਹੋ ਸਕੀ। ਪੂਰੇ ਹੀ ਸ਼ਬਦ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪ੍ਰਭੂ ਦੀਆਂ ਵਡਿਆਈਆਂ, ਮਾਲਕ ਦੇ ਗੁਣਾਂ ਦਾ ਜ਼ਿਕਰ ਕਰਕੇ ਸਾਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਉਸ ਪ੍ਰਭੂ ਅੱਗੇ ਜੋਦੜੀਆਂ ਕਰਨ ਲਈ, ਬੇਨਤੀਆਂ ਕਰਨ ਲਈ, ਉਹਦੇ ਸਿਮਰਨ ਵਿੱਚ ਜੁੜਨ ਲਈ ਇਸ ਪਾਵਨ ਪਵਿੱਤਰ ਗੁਰੂ ਸ਼ਬਦ ਦੇ ਦੁਆਰਾ ਪ੍ਰੇਰਨਾ ਕਰ ਰਹੇ ਹਨ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈ ਤਸਰੀ ਮਹੱਲਾ ਪੰਜਵਾਂ, ਘਰ ਦੂਜਾ ਚੰਤ।
ਪਾਵਨ ਪਵਿੱਤਰ ਗੁਰੂ ਸ਼ਬਦ ਜੈਤਸਰੀ ਰਾਗ ਵਿੱਚ ਪੰਜਵੇਂ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ, ਜੋ ਦੂਸਰੇ ਘਰ ਵਿੱਚ ਗਾਉਣ ਦੀ ਸਤਿਗੁਰਾਂ ਨੇ ਹਦਾਇਤ ਕੀਤੀ ਹੈ। ਸ਼ਬਦ ਵਿੱਚ ਭਾਵੇਂ ਚਾਰ ਸ਼ਲੋਕ ਨੇ, ਚਾਰ ਸ਼ੰਤ ਨੇ, ਪਰ ਮੁਕੰਮਲ ਰੂਪ ਵਿੱਚ ਇਹ ਇੱਕ ਸ਼ਬਦ ਹੈ। ਇਸ ਕਰਕੇ ਚਾਰ ਸ਼ੰਤ ਅਤੇ ਚਾਰ ਸ਼ਲੋਕ ਮਿਲ ਕੇ ਕੰਪਲੀਟ ਸ਼ੰਤ ਬਣਦਾ। ਇਸ ਕਰਕੇ ਸਤਿਗੁਰੂ ਜੀ ਨੇ ਸ਼ਬਦ ਦੇ ਚਾਰ ਪਦੇ ਹੋਣ ਕਰਕੇ ਸਿਰਲੇਖ ਰੱਖਿਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਭ ਤੋਂ ਪਹਿਲਾਂ ਸਤਿਗੁਰੂ ਜੀ ਆਪਣੇ ਇਸ਼ਟ ਦੇਵ ਅਕਾਲ ਪੁਰਖ ਵਾਹਿਗੁਰੂ ਜੀ ਦਾ ਮੰਗਲ ਕਰ ਰਹੇ ਨੇ। ਪ੍ਰਭੂ ਇੱਕ ਹੈ, ਉਹ ਅੰਗ ਦਾ ਅਰਥ ਹੈ ਉਹ ਸਾਰੇ ਸੰਸਾਰ ਵਿੱਚ ਵਿਆਪਕ ਹੈ। ਕਾਰ ਦਾ ਅਰਥ ਉਹਦੀ ਹੁਕਮ ਰੂਪੀ ਕਾਰ ਸਾਰੇ ਜੀਵਾਂ 'ਤੇ ਹੈ। ਉਹ ਸੱਤ ਸਰੂਪ ਹੋਣ ਕਰਕੇ ਸੱਚੇ ਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤ ਹੁੰਦਾ।
ਸਲੋਕ ਉੱਚਾ ਅਗਮ ਅਪਾਰ ਪ੍ਰਭ, ਕਥਨ ਨਾ ਜਾਏ ਅਕਥ।
ਹੇ ਭਾਈ, ਉਹ ਪ੍ਰਭੂ ਜਿਹੜਾ ਸਭ ਤੋਂ ਉੱਚਾ ਹੈ, ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ। ਪ੍ਰਭੂ ਦੀ ਕਿੰਨੀ ਉਚਾਈ ਹੈ? ਸਭ ਕਹਿੰਦੇ ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਕੋਈ ਏਡਾ ਉੱਚਾ ਹੋਵੇ ਤੇ ਫੇਰ ਹੀ ਉਹਦੇ ਬਾਰੇ ਜਾਣ ਸਕਦਾ ਨਾ, ਪਰ ਅੱਜ ਤੱਕ ਉਹਦੇ ਵਰਗਾ ਉੱਚਾ ਹੋਰ ਕੋਈ ਨਹੀਂ। ਭਾਵ ਸਭ ਤੋਂ ਉੱਚਾ ਮਾਲਕ ਹੈ, ਤੇ ਉੱਚੇ ਦਾ ਭਾਵ ਗੁਣਾ ਕਰਕੇ। ਇਹ ਨਹੀਂ ਵੀ ਆਪਾਂ ਧਰਤੀ ਤੇ ਖੜੋਤੇ ਹਾਂ ਤੇ ਸ਼ਾਇਦ ਪਰਮਾਤਮਾ ਉੱਪਰ ਨੂੰ ਉੱਚਾ ਹੈ, ਨਹੀਂ, ਪਰਮਾਤਮਾ ਗੁਣਾ ਕਰਕੇ ਉੱਚਾ ਹੈ। ਉਹ ਤਾਂ ਧਰਤੀ ਦੇ ਹੇਠ ਵੀ ਰਹਿ ਰਿਹਾ, ਪਾਣੀ ਵਿੱਚ ਵੀ ਹੈ, ਆਕਾਸ਼ ਵਿੱਚ ਵੀ ਹੈ। ਸਰਮਦ ਨੇ ਔਰੰਗਜ਼ੇਬ ਨੂੰ ਇਹੀ ਕਿਹਾ ਸੀ ਨਾ ਕਿ ਜਿਸ ਅੱਲਾ ਨੂੰ ਤੁਸੀਂ ਸੱਤਵੇਂ ਆਕਾਸ਼ ਵਿੱਚ ਮੰਨਦੇ ਹੋ, ਉਹ ਮੈਂ ਜਿਸ ਧਰਤੀ 'ਤੇ ਖੜਾ ਹਾਂ ਉਸ ਧਰਤੀ ਦੇ ਥੱਲੇ ਪਤਾਲ ਵਿੱਚ ਵੀ ਹੈ। ਔਰੰਗਜ਼ੇਬ ਕਹਿਣ ਲੱਗਾ, ਇਸ ਗੁਸਤਾਖ ਫਕੀਰ ਦਾ ਸਿਰ ਕਲਮ ਕਰ ਦਿਓ, ਇਹ ਅੱਲਾ ਤਾਲਾ ਨੂੰ ਆਪਣੇ ਪੈਰਾਂ ਹੇਠ ਦੱਸਦਾ। ਉਹ ਕਹਿੰਦਾ ਕਤਲ ਕਰ ਦਿਓ, ਫਿਰ ਕੀ ਹੋਵੇਗਾ? ਪਰ ਇਹ ਸੱਚਾਈ ਹੈ ਵੀ ਉਹ ਧਰਤੀ ਦੇ ਹੇਠ ਵੀ ਹੈ, ਉਹ ਪਤਾਲ ਵਿੱਚ ਵੀ ਹੈ, ਧਰਤੀ 'ਤੇ ਵੀ ਹੈ, ਆਕਾਸ਼ 'ਤੇ ਵੀ ਹੈ। ਭਗਤ ਕਬੀਰ ਸਾਹਿਬ ਜੀ ਨੇ ਵੀ ਸਾਨੂੰ ਗੁਣਾ ਕਰਕੇ ਉੱਚਿਆਂ ਹੋਣ ਲਈ ਪ੍ਰੇਰਿਤ ਕੀਤਾ, ਨਾ ਕਿ ਅਸੀਂ ਕਿਸੇ ਉੱਚੇ ਬੁਰਜ ਵਿੱਚ ਬੈਠ ਕੇ ਇਹ ਕਹੀਏ ਵੀ ਅਸੀਂ ਪਰਮਾਤਮਾ ਦੇ ਨੇੜੇ ਹੋ ਗਏ ਹਾਂ। ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ, ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਵਾਂਗ ਦੇ ਦਿਲ ਹੀ ਭੀਤਰ ਜੋਏ। ਸਾਹਿਬ ਕਹਿੰਦੇ ਉੱਚੀ ਜਗ੍ਹਾ ਤੋਂ ਉੱਤਰ ਕੇ ਥੱਲੇ ਆ, ਉਹ ਤਾਂ ਤੇਰੇ ਹਿਰਦੇ ਘਰ ਵਿੱਚ ਬੈਠਾ, ਤੂੰ ਜਾ ਕੇ ਸ਼ਮੇਰ ਦੀ ਚੋਟੀ 'ਤੇ ਬੈਠ ਗਿਆ ਲੋਕਾਂ ਨੂੰ ਇਹ ਦੱਸਣ ਲਈ ਵੀ ਸ਼ਾਇਦ ਪਰਬਤ ਦੀ ਚੋਟੀ 'ਤੇ ਬੈਠ ਕੇ ਮੈਂ ਰੱਬ ਦੇ ਨੇੜੇ ਹੋ ਜਾਵਾਂਗਾ। ਨਹੀਂ, ਥੱਲੇ ਉੱਤਰ, ਆਪਣੇ ਦਿਲ ਅੰਦਰ ਝਾਤ ਮਾਰ, ਉਹ ਗੁਣਾ ਕਰਕੇ ਉੱਚਾ ਹੈ, ਉਹ ਸਾਰਿਆਂ ਦੇ ਵਿੱਚ ਵਿਆਪਕ ਹੋ ਕੇ ਵੀ ਨਿਰਲੇਪ ਹੈ, ਇਸ ਕਰਕੇ ਅੱਜ ਤੱਕ ਉਹਦੀ ਉਚਿਆਈ ਕੋਈ ਮਾਣ ਨਹੀਂ ਸਕਿਆ। ਉਹ ਪਰਬਤਾਂ ਦਾ ਪਰਬਤ ਅਤੇ ਸਮੁੰਦਰਾਂ ਦਾ ਸਮੁੰਦਰ ਹੈ, ਉਹ ਡੂੰਘੇ ਤੋਂ ਡੂੰਘਾ ਹੈ, ਉੱਚੇ ਤੋਂ ਉੱਚਾ ਹੈ। ਇਸ ਕਰਕੇ ਉੱਚਾ ਅਗੰਮ, ਗੰਮ ਦਾ ਅਰਥ ਹੁੰਦਾ ਜਿੱਥੇ ਪਹੁੰਚ ਹੋ ਜਾਵੇ, ਅਤੇ ਐੜਾ ਅੱਗੇ ਲਾ ਕੇ ਅਗੰਮ, ਜਿੱਥੇ ਤੱਕ ਸਾਡੀ ਗਮਤਾ ਨਹੀਂ, ਪਹੁੰਚ ਨਹੀਂ। ਉਹ ਪ੍ਰਭੂ ਉੱਚਿਆਂ ਤੋਂ ਉੱਚਾ ਹੈ, ਗਮਤਾ ਤੋਂ ਪਰੇ ਹੈ, ਅਪਾਰ। ਪਾਰ ਦਾ ਅਰਥ ਹੈ ਜਿਹਦਾ ਪਾਰਲਾ ਪਾਸਾ ਪਾ ਲਈਏ, ਐੜਾ ਅੱਗੇ ਲੱਗ ਗਿਆ ਵੀ ਅਪਾਰ, ਉਹਦਾ ਪਾਰਲਾ ਪਾਸਾ ਅਸੀਂ ਨਹੀਂ ਪਾ ਸਕਦੇ। ਉਹ ਪ੍ਰਭੂ ਕਥਨ ਨਾ ਜਾਏ ਅਕਥ, ਉਹ ਅਕਥ ਹੈ ਸਾਡੀ ਕਥਨੀ ਦਾ ਵਿਸ਼ਾ ਨਹੀਂ। ਕਿਆ ਹੋ ਕਥੀ ਕਥੇ ਕਥ ਦੇਖਾ ਮੈਂ, ਅਕਥ ਨਾ ਕਥਨਾ ਜਾਈ। ਇਹ ਸਾਡੀ ਮੂਰਖਤਾ ਹੋਏਗੀ ਕਿ ਜੇ ਅਸੀਂ ਕਹੀਏ ਕਿ ਅਸੀਂ ਪ੍ਰਭੂ ਦੀ ਅਕਥ ਕਥਾ ਕਰ ਦੇਣੀ ਹੈ ਜਾਂ ਅਸੀਂ ਉਹਨੂੰ ਕਥਨ ਕਰ ਦੇਣਾ। ਸਾਹਿਬ ਕਹਿੰਦੇ ਉਹਦੀ ਸਿਫਤ ਸਲਾਹ ਕਰੋ, ਪਰ ਉਹਨੂੰ ਪੂਰਨ ਤੌਰ 'ਤੇ ਕੋਈ ਬਿਆਨ ਨਹੀਂ ਕਰ ਸਕਦਾ, ਕਿਉਂਕਿ ਬਹੁਤਾ ਕਹਿ ਕੇ ਵੀ ਇਹੀ ਕਹਾਂਗੇ ਕਿ ਜੋ ਤੁਧ ਭਾਵ ਹੈ ਸੋਈ ਆਖਾਂ, ਤਿਲ ਤੇਰੀ ਵਡਿਆਈ। ਅਸੀਂ ਤੇ ਇੱਕ ਤਿਲਾਂ ਕੁ ਜਿੰਨੀ ਤੇਰੀ ਵਡਿਆਈ ਕੀਤੀ, ਬਹੁਤ ਉਪਮਾ ਥੋਰ ਕਹੀ, ਤੇਰੀ ਉਪਮਾ ਬੜੀ ਹੈ, ਪਰ ਅਸੀਂ ਥੋੜ੍ਹਾ ਜਿਹਾ ਤੈਨੂੰ ਬਿਆਨ ਕੀਤਾ। ਇਸ ਕਰਕੇ ਉਸ ਪ੍ਰਭੂ ਨੂੰ ਅੱਜ ਤੱਕ ਕੋਈ ਵੀ ਮਾਈ ਦਾ ਲਾਲ ਪੂਰਨ ਤੌਰ 'ਤੇ ਕਥ ਨਹੀਂ ਸਕਿਆ। ਜਿਹੜੇ ਜ਼ਿਕਰ ਕਰਦੇ ਸਨ, ਦਾਵਾ ਕਰਦੇ ਸਨ, ਉਹ ਵਾਰੀ ਵਾਰੀ ਇਸ ਦੁਨੀਆਂ ਤੋਂ ਕੂਚ ਕਰ ਗਏ। ਬ੍ਰਹਮਾਦਿਕ ਸ਼ਿਵ ਛੰਦ ਮਨੀਸ ਰਸਕ ਰਸਕ ਠਾਕੁਰ ਗੁਣ ਗਾਵਤ, ਇੰਦਰ ਮਨਿੰਦਰ ਖੋਜਤੇ ਗੋਰਖ, ਧਰਨ ਗਗਨ ਆਵਤ ਫੁਨ ਧਾਵਤ, ਸਿੱਧ ਮਨੁੱਖ ਹੈ ਦੇਵਾਰ ਦਾਨਮ, ਇੱਕ ਤਿਲ ਤਾਂ ਕੋ ਮਰਮ ਨਾ ਪਾਵਤ, ਰੇ ਮਨ ਮੂੜ ਸਿਮਰ ਸੁਖ ਦਾਤਾ, ਨਾਨਕ ਦਾਸ ਤੁਜੈ ਸਮਝਾਵਤ। ਸਾਹਿਬ ਕਹਿੰਦੇ ਵੱਡੇ ਵੱਡੇ ਰਿਸ਼ੀ ਮੁਨੀ, ਵੱਡੇ ਵੱਡੇ ਦੇਵੀ ਦੇਵਤੇ, ਉਹ ਵੀ ਨੇਤ ਨੇਤ ਕਹਿ ਕੇ ਸੰਸਾਰ ਤੋਂ ਤੁਰ ਗਏ, ਜਿਹੜੇ ਦਾਅਵਾ ਕਰਦੇ ਸਨ ਕਿ ਅਸੀਂ ਅਕਥ ਨੂੰ ਕਥਣਾ ਹੈ, ਉਹ ਵੀ ਇਸ ਦੁਨੀਆਂ ਤੋਂ ਕੂਚ ਕਰਦੇ ਹੋਏ ਸਾਨੂੰ ਦਿਖਾਈ ਦਿੰਦੇ ਨੇ, ਪਰ ਅੱਜ ਤੱਕ ਪਰਮਾਤਮਾ ਨੂੰ ਕੋਈ ਕਥ ਨਹੀਂ ਸਕਿਆ, ਪੂਰਨ ਤੌਰ 'ਤੇ ਉਹਨੂੰ ਬਿਆਨ ਨਹੀਂ ਕਰ ਸਕਿਆ।
ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕੋ ਸਮਰਥ।
ਪਰ ਹੇ ਨਾਨਕ, ਜੇ ਉਸ ਪ੍ਰਭੂ ਦੀ ਸ਼ਰਨ ਵਿੱਚ ਆ ਜਾਈਏ ਤੇ ਉਹ ਸਾਡੀ ਰੱਖਿਆ ਕਰਨ ਦੇ ਸਮਰੱਥ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜੋ ਤੇਰੀ ਸ਼ਰਨਾਈ ਹਰ ਜੀਉ, ਤਿੰਨ ਤੂੰ ਰਾਖਨ ਜੋਗ। ਠਾਕੁਰ ਤੁਮ ਸ਼ਰਨਾਈ ਆਇਆ, ਉੱਤਰ ਗਇਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਅਨ ਬੋਲਤ ਮੇਰੀ ਬਿਰਥਾ ਜਾਨੀ, ਆਪਣਾ ਨਾਮ ਜਪਾਇਆ, ਕਿਰਪਾ ਕੀਤੀ ਆਪਣੇ ਨਾਮ ਸਿਮਰਨ ਵੇ ਜੋੜ ਕੇ, ਜਿੱਥੇ ਬਿਨਾਂ ਬੋਲਿਆਂ ਸਾਡੇ ਅੰਦਰ ਦੀ ਬਿਰਥਾ, ਸਾਡੇ ਅੰਦਰ ਦੀ ਪੀੜਾ ਪ੍ਰਭੂ ਨੇ ਜਾਣ ਲਈ, ਉੱਥੇ ਹੇ ਪ੍ਰਭੂ ਤੇਰੀ ਸ਼ਰਨ ਵਿੱਚ ਆਉਣ ਨਾਲ ਸਾਰੇ ਦੁੱਖ ਜਿਹੜੇ ਨੇ ਉਹ ਦੂਰ ਹੋ ਗਏ, ਤੇ ਤੁਸੀਂ ਆਪਣੇ ਕੰਠ ਨਾਲ ਲਾ ਕੇ ਸਾਨੂੰ ਬਖਸ਼ ਲਿਆ ਹੈ।
ਸੰਤ ਜਿਉਂ ਜਾਨੋ ਤਿਉਂ ਰਾਖ, ਹਰ ਪ੍ਰਭ ਤੇਰੇ ਆ।
ਹੇ ਪ੍ਰਭੂ, ਅਸੀਂ ਤੇਰੇ ਹਾਂ, ਤੇ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਸਾਨੂੰ ਤੂੰ ਇਸ ਦੁਨੀਆਂ ਦੀ ਮੋਹ ਮਾਇਆ ਤੋਂ ਰੱਖ ਲੈ, ਬਚਾ ਲੈ, ਸਾਡਾ ਕੋਈ ਦਾਅਵਾ ਨਹੀਂ। ਜਿੱਤ ਦੁਆਰੈ ਉਭਰੈ, ਤਿੱਤੈ ਲਿਹੋ ਉਬਾਰ, ਜਿਉਂ ਭਾਵੈ ਤਿਉਂ ਰਾਖ ਲੈ, ਹਮ ਸ਼ਰਨ ਪ੍ਰਭ ਆਏ ਰਾਮ ਰਾਜੇ। ਇਹ ਨਹੀਂ ਵੀ ਸਾਡੀ ਮਰਜ਼ੀ ਦੇ ਮੁਤਾਬਕ ਰੱਖ,
ਜਿਵੇਂ ਤੈਨੂੰ ਚੰਗਾ ਲੱਗਦਾ, ਜਿਵੇਂ ਤੈਨੂੰ ਭਾਉਂਦਾ, ਉਵੇਂ ਤੂੰ ਸਾਨੂੰ ਰੱਖ ਲੈ, ਇਸ ਜਗਤ ਨੂੰ ਰੱਖ ਲੈ, ਇਸ ਜਗਤ ਨੂੰ ਬਚਾ ਲੈ, ਕਿਉਂਕਿ ਅਸੀਂ ਜੀਵ ਤੁਹਾਡੇ ਹਾਂ।
ਕੇਤੇ ਗਣੋ ਅਸੰਖ ਅਵਗਣ ਮੇਰੇ,
ਪ੍ਰਭੂ ਮੈਂ ਆਪਣੇ ਔਗਣਾਂ ਦਾ ਕੀ ਅੰਦਾਜ਼ਾ ਲਾਵਾਂ, ਕਿੰਨੀ ਉਹਦੀ ਗਿਣਤੀ ਮਿਣਤੀ ਕਰਾਂ, ਕਿਉਂਕਿ ਸੰਖ ਸ਼ਬਦ ਗਿਣਤੀ ਵਾਚਕ ਅਤੇ ਅਸੰਖ ਦਾ ਅਰਥ ਹੈ ਜਿਹੜਾ ਗਿਣਤੀ ਤੋਂ ਰਹਿਤ, ਭਾਵ ਸਾਡੇ ਬੇਅੰਤ ਗੁਣ ਨੇ, ਸਾਡੇ ਬੇਅੰਤ ਔਗਣ ਨੇ, ਅਸੰਖ ਅਵਗਣ ਮੇਰਿਆ। ਅਸੀਂ ਕਿੰਨਾ ਕਿੰਨਾ ਔਗਣਾਂ ਦਾ ਜ਼ਿਕਰ ਕਰੀਏ, ਕਿੰਨਾ ਕਿੰਨਾ ਔਗਣਾਂ ਦੀ ਗਿਣਤੀ ਕਰੀਏ, ਮੁੱਝ ਅਵਗੁਣ ਸ਼ੈ ਨਾਹੀਂ ਦੋਸ਼, ਤੁਹਾਡੇ ਵਿੱਚ ਕੋਈ ਔਗਣ ਨਹੀਂ, ਤੁਹਾਡੇ ਵਿੱਚ ਕੋਈ ਦੋਸ਼ ਨਹੀਂ, ਜਿੰਨੇ ਵੀ ਔਗਣ ਨੇ ਸਾਰੇ ਸਾਡੇ ਵਿੱਚ ਨੇ, ਸੱਚੇ ਸਾਹਿਬ ਸਭ ਗੁਣ, ਔਗਣ ਸਭ ਅਸਾਂ, ਅਸੀਂ ਔਗਣਾਂ ਨਾਲ ਭਰੇ ਹੋਏ ਹਾਂ।
ਅਸੰਖ ਅਵਗਣ ਖਤੇ ਫੇਰੇ, ਨਿਤ ਪ੍ਰਾਤ ਸਦ ਭੁੱਲੀਐ,
ਜਿੱਥੇ ਅਸੰਖ ਸਾਡੇ ਔਗਣ ਨੇ, ਦਿਨੇ ਰਾਤ ਅਸੀਂ ਖਤੇ ਕਮਾਉਂਦੇ ਹਾਂ, ਗਲਤੀਆਂ ਭੁੱਲਾਂ ਕਰਦੇ ਹਾਂ, ਹੇ ਪ੍ਰਭੂ ਸਾਡਾ ਤੇ ਸੁਭਾਅ ਹੀ ਇਹ ਬਣ ਗਿਆ ਕਿ ਅਸੀਂ ਨਿਤ ਪ੍ਰਤ ਸਦ ਭੁੱਲੀਐ, ਨਿਤਾ ਪ੍ਰਤੀ ਅਸੀਂ ਉਕਾਈ ਖਾਣ ਵਾਲੇ ਹਾਂ, ਭੁੱਲ ਜਾਣ ਵਾਲੇ ਹਾਂ।
ਓਹ ਮਗਨ ਵਿਕਰਾਲ ਮਾਇਆ, ਤਉ ਪ੍ਰਸਾਦੀ ਕੁਲੀਐ,
ਅਸੀਂ ਇਸ ਵਿਕਰਾਲ ਡਰਾਉਣੀ ਭਿਆਨਕ ਮਾਇਆ ਦੇ ਵਿੱਚ ਮਗਨ ਹਾਂ, ਇਸ ਮੋਹ ਵਿੱਚ ਖਚਤ ਹਾਂ, ਪਰ ਜੇ ਤੁਹਾਡੀ ਕਿਰਪਾ ਹੋ ਜਾਵੇ, ਤਉ ਪ੍ਰਸਾਦੀ ਕੁਲੀਐ, ਫਿਰ ਤੇਰੀ ਕਿਰਪਾ ਦੇ ਸਦਕਾ ਇਸ ਤੋਂ ਵੱਧ ਜਾਈਦਾ। ਕਹਿ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਭਗਤ ਕਬੀਰ ਸਾਹਿਬ ਦੇ ਬਚਨ ਨੇ, ਕਬੀਰ ਆਈ ਮੁਝੇ ਪੈ, ਅਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ਼। ਕਹਿੰਦੇ ਮਾਇਆ ਕਈ ਤਰ੍ਹਾਂ ਦਾ ਰੂਪ ਧਾਰਨ ਕਰਕੇ ਆਈ, ਕਦੇ ਕਾਮ ਰੂਪ ਵਿੱਚ, ਕਦੇ ਕ੍ਰੋਧ ਰੂਪ ਵਿੱਚ, ਕਦੇ ਲੋਭ, ਕਦੇ ਮੋਹ, ਕਦੇ ਹੰਕਾਰ। ਹੁਣ ਜਿਹੜੇ ਕਹਿੰਦੇ ਨੇ ਵੀ ਸਾਡੇ ਬਾਬੇ ਮਾਇਆ ਨੂੰ ਹੱਥ ਨਹੀਂ ਲਾਉਂਦੇ, ਉਹ ਤਿਆਗੀ ਹੋਣ ਦਾ ਹੰਕਾਰ ਕਰਦੇ ਨੇ, ਅਤੇ ਇਹ ਹੰਕਾਰ ਵੀ ਮਾਇਆ ਹੈ। ਕਬੀਰ ਮਾਇਆ ਤਜੀ ਤਾਂ ਕਿਹਾ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਏ। ਮਾਇਆ ਕੇਵਲ ਪੈਸੇ ਨਹੀਂ, ਹੰਕਾਰ ਵੀ ਮਾਇਆ ਹੈ, ਅਤੇ ਜਦੋਂ ਸੰਸਾਰੀ ਜੀਵਾਂ ਨਾਲ ਈਰਖਾ ਕਰਨੀ, ਇਹ ਵੀ ਮਾਇਆ ਹੈ। ਸਭ ਕਹਿੰਦੇ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਂ ਤੇ ਐਨ ਸੁਭਾਗੋ, ਤਿਆਗਨਾ ਤਿਆਗਨ ਨੀਕਾ, ਕਾਮ ਕ੍ਰੋਧ ਲੋਭ ਮੋਹ ਤਿਆਗਨਾ। ਆਹ ਜਿਹੜੀ ਸਮੁੱਚੀ ਮਾਇਆ ਹੈ ਨਾ, ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ, ਇਹਦੇ ਨਾਲ ਸਾਡੀ ਜ਼ਿੰਦਗੀ ਵਿੱਚ ਮੋਹ ਪੈਦਾ ਹੁੰਦਾ ਹੈ, ਭਾਉ ਦੂਜਾ ਲਾਇਆ। ਹੇ ਪ੍ਰਭੂ, ਅਸੀਂ ਇਸ ਮੋਹ ਮਾਇਆ ਦੇ ਵਿੱਚ ਦਿਨੇ ਰਾਤ ਖਚਤ ਹਾਂ, ਪਰ ਤੁਹਾਡੀ ਕਿਰਪਾ ਦੇ ਨਾਲ ਬਚ ਜਾਈਦਾ।
ਲੋਕ ਕਰਤ ਬੇਕਾਰ ਬਿਖੜੇ, ਪ੍ਰਭ ਨੇਰ ਹੂੰ ਤੇ ਨੇਰਿਆ।
ਅਸੀਂ ਜੀਵ ਲੁਕ ਛਿਪ ਕੇ ਕਈ ਤਰ੍ਹਾਂ ਦੇ ਦੁਖਦਾਈ ਬਿਖੜੇ ਵਿਕਾਰਾਂ ਵਿੱਚ ਖਚਤ ਹਾਂ, ਵਿਕਾਰ ਕਰਦੇ ਹਾਂ, ਪਰ ਪ੍ਰਭੂ ਨੇੜੇ ਤੋਂ ਵੀ ਨੇੜੇ ਆ। ਇਹ ਮਨ ਮਤ ਜਾਣੈ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ। ਉਹ ਤਾਂ ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛਪਾਵੈ। ਜਿਸ ਗੱਲ ਦਾ ਸਾਡੇ ਮਾਤਾ ਪਿਤਾ ਨੂੰ, ਭੈਣ ਭਰਾਵਾਂ ਨੂੰ, ਧੀਆਂ ਪੁੱਤਰਾਂ ਨੂੰ, ਸੱਜਣਾ ਮਿੱਤਰਾਂ ਨੂੰ ਵੀ ਨਹੀਂ ਪਤਾ, ਪ੍ਰਭੂ ਅੰਤਰਜਾਮੀ ਹੈ, ਉਹ ਸਾਡੇ ਅੰਦਰ ਦੀ ਵੀ ਜਾਣਦਾ ਹੈ, ਭਾਵ ਕਿ ਸਾਡੇ ਅੰਦਰ ਕਿਹੋ ਜਿਹੇ ਸੰਸਕਾਰ ਨੇ। ਹੇ ਪ੍ਰਭੂ, ਤੁਸੀਂ ਨੇੜੇ ਹੋ ਕੇ ਸਦਾ ਉਹਨਾਂ ਨੂੰ ਤੱਕ ਰਹੇ ਹੋ, ਵੇਖ ਰਹੇ ਹੋ।
ਬਿਨਵੰਤ ਨਾਨਕ ਦਇਆ ਧਾਰੋ, ਕਾੜ ਭਵ ਜਲ ਫੇਰਿਆ।
ਬਿਨਵੰਤ ਦਾ ਅਰਥ ਹੈ ਬੇਨਤੀ। ਪੰਜਵੇਂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬੇਨਤੀ ਕਰ ਰਹੇ ਨੇ, ਪ੍ਰਭੂ ਜੀ ਸਾਡੇ ਤੇ ਦਇਆ ਕਰੋ, ਤੇ ਸਾਨੂੰ ਇਸ ਭਵਜਲ ਸੰਸਾਰ ਵਿੱਚ ਜਿਹੜਾ ਭਿਆਨਕ ਸਾਗਰ ਹੈ, ਇਹਦੇ ਗੇੜ ਤੋਂ ਭਾਵ ਜਨਮ ਮਰਨ ਦੇ ਫੇਰੇ ਤੋਂ ਕਿਰਪਾ ਕਰਕੇ ਬਚਾ ਲਵੋ, ਤਾਂ ਕਿ ਵਾਰ ਵਾਰ ਜਿਹੜਾ ਇਹ ਫੇਰ ਪੈ ਰਿਹਾ ਸਾਨੂੰ ਭਵ ਸਾਗਰ ਦੇ ਗੇੜੇ, ਜਿਹੜੇ ਵਾਰ ਵਾਰ ਅਸੀਂ ਇਹਦੇ ਵਿੱਚ ਗੋਤੇ ਖਾ ਰਹੇ ਹਾਂ, ਡੁੱਬ ਰਹੇ ਹਾਂ, ਕਿਰਪਾ ਕਰਕੇ ਇਹਦੇ ਤੋਂ ਕੱਢ ਲਵੋ।
ਸਲੋਕ ਨਿਰਤ ਨ ਪਵੈ ਅਸੰਖ ਗੁਣ, ਉੱਚਾ ਪ੍ਰਭ ਕਾ ਨਾਓ।
ਭਾਈ, ਪ੍ਰਭੂ ਆਪ ਵੀ ਉੱਚਾ ਤੇ ਉਹਦਾ ਨਾਮਣਾ ਵੀ ਉੱਚਾ, ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਓ। ਨਿਰਤ ਨਾ ਪਵੈ ਅਸੰਖ ਗੁਣ, ਉਹਦੇ ਅਸੰਖਾਂ ਗੁਣ ਨੇ, ਭਾਵ ਉਹਦੇ ਗੁਣਾਂ ਦਾ ਵੀ ਨਿਰਣਾ ਨਹੀਂ ਹੋ ਸਕਦਾ ਵੀ ਉਹਦੇ ਕਿੰਨੇ ਕੁ ਗੁਣ ਹਨ, ਉਹਦੇ ਕਿੰਨੇ ਕੁ ਪਾਰੋਪਕਾਰ ਹਨ।
ਨਾਨਕ ਕੀ ਬੇਨੰਤੀ ਆ ਮਿਲੈ ਨਿਥਾਵੇ ਤਾਓ।
ਪਰ ਹੇ ਪ੍ਰਭੂ, ਮੈਂ ਨਾਨਕ ਦੀ ਤੁਹਾਡੇ ਦਰ ਤੇ ਬੇਨਤੀ ਹੈ ਕਿ ਮੈਨੂੰ ਨਥਾਵੇਂ ਨੂੰ, ਭਾਵ ਸਾਨੂੰ ਨਥਾਵਿਆਂ ਨੂੰ ਤੁਹਾਡੇ ਚਰਨਾਂ ਦੇ ਵਿੱਚ, ਤੁਹਾਡੀ ਸ਼ਰਨ ਦੇ ਵਿੱਚ ਥਾਂ ਮਿਲ ਜਾਵੇ।
ਸੰਤ ਦੂਸਰ ਨਾਹੀ ਠਾਓ ਕਾ ਪਹਿਜਾਈਐ।
ਤੇ ਭਾਈ, ਪ੍ਰਭੂ ਤੋਂ ਬਿਨਾਂ ਹੋਰ ਦੂਜੀ ਕੋਈ ਥਾਂ ਹੀ ਨਹੀਂ, ਤੇ ਅਸੀਂ ਫਿਰ ਕਿੱਥੇ ਜਾਈਏ, ਕਿਉਂਕਿ ਤੁਧ ਨੂੰ ਛੋੜ ਜਾਈਐ ਪ੍ਰਭ ਕੈ ਧਾਰ, ਆਨ ਨਾ ਬੀਆ ਤੇਰੀ ਸੰਸਰ। ਅੱਜ ਤੱਕ ਤੂੰ ਦੂਜਾ ਪ੍ਰਭੂ ਪੈਦਾ ਹੀ ਨਹੀਂ ਕੀਤਾ, ਤੇ ਫਿਰ ਅਸੀਂ ਜਾਈਏ ਕਿੱਥੇ? ਇਹ ਭੁਲੇਖਾ ਹੈ ਨਾ ਕਿ ਅਸੀਂ ਪ੍ਰਭੂ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਵਾਂਗੇ। ਪਰਮਾਤਮਾ ਦੀ ਸਭ ਤੋਂ ਵੱਡੀ ਇਹ ਵਡਿਆਈ ਹੈ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਅੱਜ ਤੱਕ ਉਹਦੇ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਦੂਜਾ ਹੋਵੇਗਾ। ਇਸ ਲਈ ਇਹ ਪ੍ਰਭੂ ਤੈਨੂੰ ਛੱਡ ਕੇ ਕਿੱਥੇ ਜਾਈਏ, ਭਾਵ ਕੋਈ ਦੂਜੀ ਥਾਂ ਹੀ ਨਹੀਂ। ਜੇ ਤੂੰ ਤੁੱਠਾ ਕਿਰਪਾ ਨਿਧਾਨ, ਨਾ ਦੂਜਾ ਵੇਖਾਲ, ਇਹਾ ਪਾਈ ਮੋਂ ਦਾਤੜੀ, ਨਿਤ ਹਿਰਦੈ ਰੱਖਾਂ ਸੰਭਾਲ। ਪ੍ਰਭੂ ਪਿਆਰੇ ਆਖਦੇ ਨੇ ਕੋਈ ਹੋਰ ਦੂਜੀ ਥਾਂ ਨਹੀਂ ਆ ਜਿੱਥੇ ਅਸੀਂ ਜਾਈਏ।
ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈਐ।
ਇਸ ਕਰਕੇ ਇਹ ਭਾਈ ਅੱਠੇ ਪੈਰ, ਚੌਵੀ ਘੰਟੇ, ਸੱਠ ਘੜੀਆਂ ਹੱਥ ਜੋੜ ਕੇ ਉਸ ਪ੍ਰਭੂ ਨੂੰ ਧਿਆਉਣਾ ਚਾਹੀਦਾ।
ਧਿਆਏ ਸੋ ਪ੍ਰਭ ਸਦਾ ਆਪਣਾ, ਮਨ ਹੀ ਚਿੰਦਿਆ ਪਾਈਐ।
ਉਹ ਪ੍ਰਭੂ ਜਿਹਦੇ ਸਿਮਰਨ ਵਿੱਚ ਜੁੜ ਕੇ ਮਨ ਚਿਤਵਤ ਫਲ ਮਿਲਦੇ ਨੇ, ਜੋ ਵੀ ਮਨ ਦੇ ਵਿੱਚ ਇਛਾਵਾਂ ਨੇ ਉਹ ਪੂਰੀਆਂ ਹੁੰਦੀਆਂ ਨੇ, ਉਸ ਆਪਣੇ ਪ੍ਰਭੂ ਨੂੰ ਹੇ ਭਾਈ ਸਦਾ ਧਿਆਉਣਾ ਚਾਹੀਦਾ ਹੈ।
ਅੱਜ ਮਾਨ ਮੋਹ ਵਿਕਾਰ ਦੂਜਾ ਏਕ ਸਿਓ ਲਿਵ ਲਾਈਐ।
ਹੇ ਭਾਈ, ਆਪਣੇ ਜੀਵਨ ਵਿੱਚੋਂ ਸਭ ਤੋਂ ਪਹਿਲਾਂ ਹੰਕਾਰ ਛੱਡ, ਫਿਰ ਮੋਹ ਦਾ ਤਿਆਗ ਕਰ, ਫਿਰ ਵਿਕਾਰ, ਇਹਨਾਂ ਦਾ ਤਿਆਗ ਕਰਕੇ ਦੂਜਾ ਦਾ ਅਰਥ ਹੈ ਕੋਈ ਹੋਰ ਆਸਰਾ, ਭਾਵ ਮਨ ਦੇ ਵਿੱਚੋਂ ਇਹ ਬਿਰਤੀ ਤਿਆਗ, ਤੇ ਜਦੋਂ ਤੂੰ ਇਹ ਬਿਰਤੀ ਤਿਆਗ ਦੇਵੇਂਗਾ ਤੇ ਫਿਰ ਏਕ ਸਿਓਂ ਲਿਵ ਲਾਈਐ, ਇੱਕ ਦੇ ਨਾਲ ਆਪਣੀ ਲਿਵ ਜੋੜੀ ਰੱਖ।
ਅਰਪ ਮਨ ਤਨ ਪ੍ਰਭੂ ਆਗੈ ਆਪ ਸਗਲ ਮਿਟਾਈਐ।
ਆਪਣਾ ਮਨ ਤਨ ਸਭ ਕੁਝ ਪ੍ਰਭੂ ਅੱਗੇ ਸੌਂਪ ਕੇ ਆਪਣਾ ਆਪ ਮਿਟਾ ਕੇ ਨਿਰਹੰਕਾਰ ਹੋ ਕੇ ਪ੍ਰਭੂ ਨਾਲ ਜੁੜੇ ਰਹਿਣਾ ਚਾਹੀਦਾ।
ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈਐ।
ਹੇ ਪ੍ਰਭੂ, ਮੈਂ ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹਾਂ, ਤੂੰ ਕਿਰਪਾ ਕਰ ਤਾਂ ਕਿ ਅਸੀਂ ਤੁਹਾਡੇ ਸੱਚੇ ਨਾਮ ਦੇ ਵਿੱਚ ਲੀਨ ਹੋ ਸਕੀਏ। ਸਾਡੀ ਇਹ ਜੋਦੜੀ ਹੈ, ਸਾਡੀ ਇਹ ਬੇਨਤੀ ਹੈ ਤੁਹਾਡੇ ਅੱਗੇ ਕਿ ਅਸੀਂ ਤੁਹਾਨੂੰ ਸਿਮਰ ਸਿਮਰ ਕੇ ਤੁਹਾਡੇ ਵਿੱਚ ਇੱਕ ਮਿਕਤਾ ਹਾਸਲ ਕਰ ਲਈਏ।
ਸਲੋਕ ਰੇ ਮਨ ਤਾ ਕੋ ਧਿਆਈਐ ਸਭ ਬਿਦ ਜਾ ਕੇ ਹਾਥ।
ਹੇ ਮੇਰੇ ਮਨਾ, ਉਸ ਪ੍ਰਭੂ ਨੂੰ ਧਿਆਉਣਾ ਕਰ ਜਿਹਦੇ ਹੱਥ ਵਸ ਸਾਡੇ ਜੀਵਨ ਦੀਆਂ ਸਾਰੀਆਂ ਜੁਗਤਾਂ ਨੇ, ਸਾਰੀਆਂ ਵਿਧੀਆਂ ਨੇ, ਭਾਵ ਉਹ ਵਿਧੀਆਂ ਦਾ ਮਾਲਕ ਵਿਧਾਤਾ ਹੈ, ਭਾਵ ਉਹ ਸਭ ਕੁਝ ਜੁਗਤ ਬਣਾਉਣ ਵਾਲਾ ਹੈ, ਉਹਨੇ ਸਾਰਾ ਥਾਟ ਰਚਿਆ ਹੋਇਆ ਜਗਤ ਰਚਨਾ ਦਾ। ਜਦੋਂ ਆਪੇ ਥਾਟ ਕੀਆ ਬੈ ਕਰਤਾ ਤਦੋਂ ਪੁੱਛ ਨਾ ਸੇਵਕ ਬੀਆ, ਉਹ ਕਿਸੇ ਹੋਰ ਨੂੰ ਪੁੱਛਦਾ ਵੀ ਨਹੀਂ, ਕਿਸੇ ਹੋਰ ਦੀ ਸਲਾਹ ਵੀ ਨਹੀਂ ਲੈਂਦਾ। ਪ੍ਰਭ ਸਭਨਾ ਗੱਲਾਂ ਜੋਗਾ ਜੀਓ, ਉਹ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ। ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉੱਥੇ ਤੇਰੀ ਰੱਖ ਅਗਨੀ ਉੱਧਰ ਮਾਹੇ। ਉਹ ਆਪ ਹੀ ਸਭ ਕੁਝ ਕਰਨ ਕਰਾਉਣ ਦੇ ਯੋਗ ਹੈ।
ਰਾਮ ਨਾਮ ਧਨ ਸੰਚੀ ਹੈ, ਨਾਨਕ ਨਿਭ ਹੈ ਸਾਥ।
ਇਹ ਭਾਈ, ਪਰਮੇਸ਼ਰ ਦਾ ਨਾਮ ਧਨ ਸੰਚਨ ਕਰਨਾ ਚਾਹੀਦਾ ਜਿਹੜਾ ਮਨੁੱਖ ਦੇ ਨਾਲ ਨਿਭਦਾ। ਦੁਨਿਆਵੀ ਤੌਰ 'ਤੇ ਜੋ ਕੁਝ ਵੀ ਅਸੀਂ ਸੰਚਨ ਕਰਦੇ ਹਾਂ, ਸਾਹਿਬ ਦੇ ਬਚਨ ਨੇ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ, ਹਰ ਹਰ ਨਾਮ ਕਮਾਵਣਾ ਨਾਨਕ ਇਹ ਧਨ ਸਾਰ। ਇੱਕ ਸੱਸੇ ਨਾਲ ਸਾਰ, ਜਿਹਦਾ ਅਰਥ ਸ੍ਰੇਸ਼ਟ ਤੱਤ, ਅਤੇ ਇੱਕ ਸ਼ਸ਼ੇ ਨਾਲ ਸ਼ਾਰ, ਜਿਹਦਾ ਅਰਥ ਸਵਾਹ। ਭਾਵ ਦੁਨਿਆਵੀ ਤੌਰ 'ਤੇ ਜੋ ਕੁਝ ਅਸੀਂ ਸੰਚਨ ਕਰਦੇ ਹਾਂ ਉਹ ਸਵਾਹ ਦੀ ਤਰ੍ਹਾਂ ਹੈ, ਪਰ ਪਰਮੇਸ਼ੁਰ ਦਾ ਨਾਮ ਹੀ ਕੱਲ ਮੈਂ ਰਾਮ ਨਾਮ ਸਾਰ, ਇਹੀ ਸ੍ਰੇਸ਼ਟ ਤੱਤ, ਇਹੀ ਅਸਲੀਅਤ ਹੈ, ਇਹੀ ਨਾਲ ਨਿਭਣ ਵਾਲਾ ਹੈ।
ਸੰਤ ਸਾਥੀ ਅੜਾ ਪ੍ਰਭ ਏਕ, ਦੂਸਰ ਨਾਹੇ ਕੋਏ।
ਇਹ ਭਾਈ, ਸਾਡੀ ਜਿੰਦ ਦਾ ਸਾਥੀ ਕੇਵਲ ਇੱਕ ਪ੍ਰਭੂ ਹੀ ਹੈ, ਹੋਰ ਕੋਈ ਦੂਜਾ ਨਹੀਂ। ਜਿੱਥੇ ਸਾਰਿਆਂ ਨੇ ਸਾਥ ਛੱਡ ਜਾਣਾ ਉੱਥੇ ਕੇਵਲ ਇੱਕ ਪ੍ਰਭੂ ਹੀ ਨਿਭਦਾ ਹੈ। ਪ੍ਰੀਤਮ ਜਾਣ ਲਿਓ ਮਨ ਮਾਹੀ, ਉਹ ਸ਼ਬਦ ਵੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਊ ਨਾ ਆਵਤ ਨੇਰੈ। ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਸਿਓ ਨੇ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋਉ ਕਾਮ ਨਾ ਆਇਓ। ਜਿੱਥੈ ਪੁੱਤਰ ਕਲੱਤਰ ਕੋਈ ਬੇਲੀ ਨਾਹੀਂ, ਤਿੱਥੈ ਹਰ ਹਰ ਨਾਮ ਛਡਾਇਆ। ਜਿੱਥੇ ਇੱਕ ਇੱਕ ਕਰਕੇ ਸਾਰਿਆਂ ਨੇ ਸਾਥ ਛੱਡ ਜਾਣਾ, ਛੱਡ ਖੜੋਤੇ ਖਿਨੇ ਮਾਹੇ, ਜਿਨ ਸਿਓ ਲੱਗਾ ਹੇਤ, ਜਿਨ੍ਹਾਂ ਨੂੰ ਮਨੁੱਖ ਆਪਣਾ ਕਰਕੇ ਸਮਝਦਾ ਸੀ, ਸਾਹਿਬ ਕਹਿੰਦੇ ਨੇ ਉਹ ਇੱਕ ਖਿਨ ਦੇ ਵਿੱਚ ਸਾਥ ਛੱਡ ਜਾਂਦੇ ਨੇ, ਪਰ ਇੱਕ ਪ੍ਰਭੂ ਹੀ ਹੈ ਜਿਹੜਾ ਅਖੀਰਲੇ ਦਮ ਤੱਕ ਸਾਥ ਨਿਭਾਉਣ ਵਾਲਾ ਹੈ। ਸਾਥੀ ਅੜਾ ਪ੍ਰਭ ਏਕ, ਦੂਸਰ ਨਾਹੇ ਕੋਏ, ਕੋਈ ਹੋਰ ਦੂਜਾ ਨਹੀਂ ਜੋ ਸਾਡੇ ਜੀਵਨ ਦਾ ਸਾਥੀ ਹੋਵੇ, ਜੋ ਪੱਕੇ ਤੌਰ 'ਤੇ ਨਾਲ ਨਿਭਣ ਵਾਲਾ ਹੋਵੇ।
ਥਾਣ ਥਨੰਤਰ ਆਪ ਜਲ ਥਲ ਪੂਰ ਸੋਏ।
ਥਾਣ ਥਨੰਤਰ ਦਾ ਅਰਥ ਹੈ ਬਿਨਾਂ ਕਿਸੇ ਅੰਤਰ ਦੇ, ਉਹ ਸਾਰੀਆਂ ਥਾਵਾਂ 'ਤੇ ਹੈ। ਤੂੰ ਸਭਨੀ ਥਾਈਂ ਜਿੱਥੇ ਹੋ ਜਾਈ, ਸਾਚਾ ਸਿਰਜਣ ਹਾਰ ਜੀਓ। ਜਲ ਥਲ ਪੂਰ ਸੋਏ, ਜਲ ਵਿੱਚ ਵੀ ਹੈ, ਥਲ ਧਰਤੀ 'ਤੇ ਵੀ ਹੈ। ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣ ਹਾਰ, ਮਰਤ ਪਿਆਲ ਆਕਾਸ਼ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਜਲੇ ਹੈ, ਥਲੇ ਹੈ, ਅਪੀਤ ਹੈ, ਅਭੇ ਹੈ, ਉਹ ਹਰ ਜਗ੍ਹਾ 'ਤੇ ਵਿਆਪਕ ਹੈ, ਏਕ ਅਨੇਕ ਵਿਆਪਕ ਪੂਰਕ, ਜਤ ਦੇਖੋ ਤਤ ਸੋਈ, ਮਾਇਆ ਚਿੱਤਰ ਵਿਚਿੱਤਰ ਵਿਮੋਹਿਤ, ਬਿਰਲਾ ਬੂਝੈ ਕੋਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ ਸਹਨ, ਜੈਸੇ ਓਤ ਪੋਤ ਪ੍ਰਭ ਸੋਈ। ਜਿਵੇਂ ਇੱਕੋ ਹੀ ਸੂਤਰ ਵਿੱਚ ਹਜ਼ਾਰਾਂ ਮਣਕੇ ਹੁੰਦੇ ਨੇ, ਇਸੇ ਤਰ੍ਹਾਂ ਸਾਰੇ ਜੀਵ ਜਿਹੜੇ ਨੇ ਉਸ ਪਰਮਾਤਮਾ ਨਾਲ ਨੱਥੀ ਨੇ, ਪਰਮਾਤਮਾ ਵਿੱਚ ਪਰੋਏ ਹੋਏ ਨੇ। ਆਪ ਨਾਥ ਨਾਥੀ ਸਭ ਜਾਕੀ, ਉਹ ਨਾਥ ਹੈ ਅਤੇ ਸਾਰੀ ਸ੍ਰਿਸ਼ਟੀ ਉਹਦੇ ਨਾਲ ਨੱਥੀ ਹੈ, ਅਟੈਚ ਹੈ, ਭਾਵ ਉਹਦੇ ਤੋਂ ਵੱਖ ਨਹੀਂ ਹੈ।
ਜਲ ਥਲ ਮਹੀਅਲ ਪੂਰ ਰਹਿਆ, ਸਰਬਦਾਤਾ ਪ੍ਰਭ ਧਣੀ।
ਉਹ ਪ੍ਰਭੂ ਪਾਣੀ ਵਿੱਚ ਵੀ ਹੈ, ਧਰਤੀ 'ਤੇ ਵੀ ਹੈ, ਮਹੀਅਲ ਕਹੀਏ ਆਕਾਸ਼ ਵਿੱਚ ਵੀ ਹੈ, ਸਰਬਦਾਤਾ ਸਾਰੇ ਜੀਵਾਂ ਦਾ ਦਾਤਾ ਹੈ ਪ੍ਰਭ ਧਣੀ। ਉਹ ਪ੍ਰਭੂ ਇੱਕ ਐਸਾ ਮਾਲਕ ਕਿ ਜਿਹੜਾ ਹਰ ਥਾਂ 'ਤੇ ਵਿਆਪਕ ਹੈ, ਜਿੱਥੇ ਵੀ ਚਲੇ ਜਾਈਏ ਜੈ ਜਾਈਏ ਤਹਾਂ ਸੁਹੇਲੇ, ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਜਦੋਂ ਔਖਾ ਸਮਾਂ ਆਉਂਦਾ ਤੇ ਵੇਖੋ ਹਨੇਰੇ ਵਿੱਚ ਮਨੁੱਖ ਦਾ ਪਰਛਾਵਾਂ ਜੋ ਰੋਜ਼ ਇਹਦੇ ਕੋਲ ਰਹਿੰਦਾ ਹਨੇਰੇ ਵਿੱਚ, ਉਹ ਵੀ ਇਹਦਾ ਸਾਥ ਛੱਡ ਜਾਂਦਾ। ਇਸ ਕਰਕੇ ਗਰੀਬ ਨਿਵਾਜ ਨੇ ਉਸ ਪ੍ਰਭੂ ਨੂੰ ਹੀ ਸਾਥ ਨਿਭਣ ਵਾਲਾ ਦੱਸਿਆ ਕਿ ਉਹ ਮਾਲਕ ਐਸਾ ਹੈ ਕਿ ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ। ਉਹ ਕਦੇ ਬੇਵਫਾਈ ਨਹੀਂ ਕਰਦਾ, ਕਦੇ ਧੋਖਾ ਨਹੀਂ ਕਰਦਾ। ਉਹ ਤਾਂ ਹਰ ਸੱਜਣ ਦਾਵਣ ਲੱਗਿਆਂ ਕਿਸੇ ਨਾ ਦੇਈ ਬੰਨ, ਉਹਦੇ ਪੱਲੇ ਲੱਗਣ ਦੀ ਦੇਰ ਹੈ, ਉਹ ਆਪਣੇ ਪੱਲੇ ਨਾਲੋਂ ਲਾ ਕੇ ਤੁਹਾਨੂੰ ਕਿਸੇ ਹੋਰ ਨਾਲ ਨਹੀਂ ਜੋੜੇਗਾ। ਉਹ ਕਦੇ ਬੇਵਫਾਈ ਨਹੀਂ ਕਰੇਗਾ, ਕਦੇ ਕੋਈ ਧੋਖਾ ਨਹੀਂ ਕਰੇਗਾ, ਇੱਕੋ ਹੀ ਮਿੱਤਰ ਹੈ। ਅਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਚੂੰ ਹੱਕ ਯਾਰ ਬਾਸ਼ਦ ਚੇ ਦੁਸ਼ਮਣ ਕੋ ਨਦ। ਜਿਹਦਾ ਉਹ ਇੱਕ ਮਿੱਤਰ ਬਣ ਜਾਵੇ ਫਿਰ ਉਹਦਾ ਦੁਸ਼ਮਣ ਕੀ ਵਿਗਾੜ ਸਕਦਾ। ਭਾਵ ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ। ਇਹ ਵੈਰੀ ਮਿੱਤਰ ਸਭ ਕੀਤਿਆ ਨੈ ਮੰਗੈ ਮੰਦਾ, ਜਦੋਂ ਉਹ ਮਿੱਤਰ ਬਣ ਜਾਵੇ ਤੇ ਫਿਰ ਸੱਚਮੁੱਚ ਦੁਸ਼ਮਣ ਵੀ ਮਿੱਤਰ ਲੱਗਦੇ ਨੇ। ਤੇ ਜੇ ਇੱਕ ਨੂੰ ਆਪਾਂ ਮਿੱਤਰ ਨਾ ਬਣਾਇਆ ਤੇ ਫਿਰ ਆਪਣੇ ਮਿੱਤਰ ਵੀ ਦੁਸ਼ਮਣ ਬਣ ਲੱਗਿਆਂ ਕੋਈ ਬਹੁਤਾ ਚਿਰ ਨਹੀਂ ਲਾਉਣਗੇ। ਇਸ ਕਰਕੇ ਗਰੀਬ ਨਿਵਾਜ ਨੇ ਕਿਰਪਾ ਕੀਤੀ, ਜਾ ਕੋ ਮੁਸ਼ਕਲ ਅੱਤ ਬਣੈ, ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਓ। ਕਹਿੰਦੇ ਮਨੁੱਖ ਤੋਂ ਸਭ ਕੁਝ ਖੋਹ ਲਈਏ ਤੇ ਦੋ ਗੱਲਾਂ ਫਿਰ ਵੀ ਉਹਦੇ ਕੋਲ ਨੇ, ਇੱਕ ਪਰਮਾਤਮਾ ਤੇ ਇੱਕ ਆਉਣ ਵਾਲਾ ਉਹਦਾ ਭਵਿੱਖ। ਮਨੁੱਖ ਦਾ ਸਭ ਕੁਝ ਗਵਾ ਜਾਵੇ ਪਰ ਉਹਦਾ ਆਉਣ ਵਾਲਾ ਭਵਿੱਖ ਤੇ ਇੱਕ ਪਰਮਾਤਮਾ ਜਿਹੜਾ ਉਹ ਉਹਦੇ ਨਾਲ ਹੈ, ਉਹ ਕਦੇ ਕੋਈ ਦੁਨੀਆ ਦੀ ਐਸੀ ਤਾਕਤ ਨਹੀਂ ਜਿਹੜੀ ਜੀਵ ਨੂੰ ਉਸ ਤੋਂ ਵੱਖ ਕਰ ਸਕੇ।
ਗੋਪਾਲ ਗੋਬਿੰਦ ਅੰਤ ਨਾਹੀ, ਬੇਅੰਤ ਗੁਣ ਤਾਕੇ ਕਿਆ ਗਨੀ।
ਗੋਪਾਲ ਦਾ ਗੋ ਕਹੀਏ ਧਰਤੀ, ਧਰਤੀ ਦੇ ਜੀਵਾਂ ਦੀ ਪਾਲਣਾ ਕਰਨ ਵਾਲਾ। ਗੋਬਿੰਦ ਸਾਰੀ ਸ੍ਰਿਸ਼ਟੀ ਦਾ ਮੂਲ, ਫਿਰ ਉਹ ਪ੍ਰਭੂ ਬੇਅੰਤ ਗੁਣਾਂ ਦਾ ਮਾਲਕ ਹੈ। ਤੇ ਉਹਦੇ ਜਿਹੜੇ ਗੁਣ ਨੇ ਅਸੀਂ ਕਿਵੇਂ ਗਿਣ ਸਕਦੇ ਹਾਂ। ਭਾਵ ਸਾਡੀ ਰਸਨਾ ਇੱਕ ਹੈ, ਜੇਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਇੱਕ ਰਸਨਾ ਨਾਲ ਅਸੀਂ ਤੇਰੇ ਕਿਹੜੇ ਕਿਹੜੇ ਗੁਣ ਕਹੀਏ ਭਾਵ ਨਹੀਂ ਕਹਿ ਸਕਦੇ।
ਪਜ ਸਰਣ ਸੁਆਮੀ ਸੁਖ ਹੈ ਗਾਮੀ, ਤਿਸ ਬਿਨਾ ਅਨ ਨਾਹੀ ਕੋਏ।
ਇਸ ਕਰਕੇ ਹੇ ਜੀਵ ਤੂੰ ਪਰਮਾਤਮਾ ਦੀ ਸ਼ਰਨ ਵਿੱਚ ਪੈ, ਕਿਉਂਕਿ ਉਹ ਸੁਖ ਹੈ ਗਾਮੀ, ਸੁੱਖਾਂ ਤੱਕ ਤੈਨੂੰ ਪਹੁੰਚਾਉਣ ਵਾਲਾ ਹੈ, ਲਿਜਾਣ ਵਾਲਾ ਹੈ, ਤੇਰੀ ਪਹੁੰਚ ਸੁੱਖਾਂ ਤੱਕ ਕਰਨ ਵਾਲਾ। ਦੁਨਿਆਵੀ ਤੌਰ 'ਤੇ ਭਾਵੇਂ ਲੱਖਾਂ ਮਿੱਤਰ ਬਣਾ ਲੈ, ਮਿੱਤਰ ਕਨੇਰੇ ਕਰ ਥੱਕੀ, ਮੇਰਾ ਦੁੱਖ ਕਾਟੈ ਕੋਏ। ਪਰ ਕਿਸੇ ਨੇ ਦੁੱਖ ਦੂਰ ਨਹੀਂ ਕੀਤਾ, ਮਿਲ ਪ੍ਰੀਤਮ ਦੁੱਖ ਕੱਟਿਆ, ਸ਼ਬਦ ਮਿਲਾਵਾ ਹੋਏ। ਕਬੀਰ ਸੂਖ ਨਾ ਇਹ ਜੁਗ, ਕਰੈ ਜੋ ਬਹੁਤੇ ਮੀਤ, ਜੋ ਚਿੱਤ ਰਾਖੈ ਏਕ ਸਿਉਂ, ਤੇ ਸੁੱਖ ਪਾਵੈ ਨੀਤ। ਲੱਖਾਂ ਹਜ਼ਾਰਾਂ ਮਿੱਤਰ ਬਣਾ ਲਈਏ, ਸਾਡੀ ਬਹੁਤ ਥਾਵਾਂ 'ਤੇ ਫਰੈਂਡਸ਼ਿਪ ਹੋਵੇ ਅਤੇ ਆਪਾਂ ਕਹੀਏ ਵੀ ਸਾਡੇ ਇੰਨੇ ਮਿੱਤਰ ਨੇ, ਕੋਈ ਕਵੇ ਸਾਡਾ ਸੌ ਮਿੱਤਰ ਹੈ, ਅਸੀਂ ਕਹੀਏ ਨਹੀਂ ਸਾਡਾ ਹਜ਼ਾਰ ਹੈ। ਸਾਹਿਬ ਕਹਿੰਦੇ ਉਹ ਦੁੱਖ ਨਹੀਂ ਦੂਰ ਕਰ ਸਕਦੇ। ਦੁੱਖ ਤਾਂ ਹੀ ਦੂਰ ਹੋਣਾ ਜਦੋਂ ਇੱਕ ਨਾਲ ਆਪਾਂ ਫਰੈਂਡਸ਼ਿਪ ਕਰਾਂਗੇ, ਇੱਕ ਨੂੰ ਸੱਜਣ ਬਣਾਵਾਂਗੇ, ਇੱਕ ਨੂੰ ਮਿੱਤਰ ਬਣਾਵਾਂਗੇ। ਅਤੇ ਸੱਚਮੁੱਚ ਉਹ ਐਸਾ ਮਿੱਤਰ ਹੈ ਕਿ ਉਹਦੇ ਅੱਗੇ ਆਪਾਂ ਅਰਦਾਸ ਕਰ ਸਕਦੇ ਹਾਂ, ਜੇ ਤੂੰ ਮਿੱਤਰ ਅਸਾਡੜਾ, ਹਿੱਕ ਭੋਰੀ ਨਾ ਵਿਛੋੜ। ਹੇ ਮੇਰੇ ਮਾਲਕ, ਸਾਨੂੰ ਤੂੰ ਥੋੜ੍ਹਾ ਜਿਹਾ ਸਮਾਂ ਵੀ ਕਦੇ ਨਹੀਂ ਵਿਛੋੜਦਾ, ਭਾਵ ਦੂਰ ਨਹੀਂ ਕਰਦਾ।
ਬਿਨਵੰਤ ਨਾਨਕ ਦਇਆ ਧਾਰ, ਤਿਸ ਪ੍ਰਾਪਤ ਨਾਮ ਹੋਏ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਬੇਨਤੀ ਕਰ ਰਹੇ ਨੇ, ਭਾਵ ਪੰਜਵੇਂ ਨਾਨਕ ਬਿਨਵੰਤ ਨਾਨਕ ਇਹ ਬੇਨਤੀ ਕਰਦੇ ਨੇ, ਹੇ ਪ੍ਰਭੂ ਤੂੰ ਦਇਆ ਧਾਰ, ਕਿਰਪਾ ਕਰ, ਕਿਉਂਕਿ ਜਿਹਦੇ 'ਤੇ ਤੁਸੀਂ ਕਿਰਪਾ ਕਰ ਦਿੰਦੇ ਹੋ ਉਹਨੂੰ ਤੁਹਾਡਾ ਨਾਮ ਪ੍ਰਾਪਤ ਹੁੰਦਾ। ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈ ਹੈ ਜੀਓ। ਜਿਹਦੇ 'ਤੇ ਗੁਰ ਪ੍ਰਸਾਦ ਜਿਹਦੇ 'ਤੇ ਤੁਹਾਡੀ ਕਿਰਪਾ ਹੁੰਦੀ ਹੈ ਉਹਨੂੰ ਫਿਰ ਇਹ ਸਮਝ ਆਉਂਦੀ ਹੈ ਕਿ ਅਸੀਂ ਜਪ ਕਰਨਾ ਤੇ ਉਹੀ ਫਿਰ ਨਾਨਕ ਨਦਰੀ ਨਦਰ ਨਿਹਾਲ ਦਾ ਪਾਤਰ ਬਣਦਾ ਹੈ।
ਸਲੋਕ ਚਿਤ ਜੇ ਚਿਤ ਵਿਆ ਸੋ ਮੈਂ ਪਾਇਆ।
ਤੇ ਭਾਈ ਜੋ ਕੁਝ ਮੈਂ ਮਨ ਵਿੱਚ ਚਿਤ ਵਿਆ ਸੀ ਯਾਰ ਵੇ ਸੁੱਖ ਸੁਖੇਂਦੀ ਸਾ ਮੈਂ ਪਾਈ। ਕਈ ਕਹਿੰਦੇ ਨੇ ਜੀ ਸੁੱਖਾਂ ਸੁਖਣੀਆਂ ਚਾਹੀਦੀਆਂ ਨੇ। ਸਾਹਿਬ ਕਹਿੰਦੇ ਜੇ ਸੁੱਖ ਸੁਖਣੀ ਹੈ ਤੇ ਇਹ ਨਾ ਸੁੱਖੋ ਵੀ ਦੁੱਧ ਮਿਲੇ ਪੁੱਤ ਮਿਲੇ, ਸੁੱਖ ਸੁੱਖੋ ਵੀ ਉਹ ਪਰਮਾਤਮਾ ਮਿਲੇ। ਕਹਿੰਦੇ ਜਦੋਂ ਮੈਂ ਸੁੱਖ ਸੁਖੀ ਤੇ ਮੈਨੂੰ ਮਿਲ ਗਿਆ ਉਹ ਯਾਰ ਵੇ ਸੁੱਖ ਸੁਖੇਂਦੀ ਸਾ ਮੈਂ ਪਾਈ, ਵਰ ਲੋੜੀਂਦਾ ਆਇਆ ਵੱਜੀ ਵਧਾਈ। ਕਹਿੰਦੇ ਮੇਰੀ ਸੁੱਖ ਪੂਰੀ ਹੋ ਗਈ, ਭਾਵ ਇੱਥੇ ਸੁੱਖ ਦਾ ਅਰਥ ਅਰਦਾਸ, ਉਹਦੇ ਲਈ ਤੜਫ ਰੱਖਣਾ, ਉਹਦੇ ਲਈ ਅੰਦਰ ਬੈਰਾਗ ਪੈਦਾ ਕਰਨਾ, ਉਹਦੇ ਮਿਲਾਪ ਲਈ ਉਤਾਵਲੇ ਹੋਣਾ। ਕਹਿੰਦੇ ਜਦੋਂ ਇਹ ਮਨ ਵਿੱਚ ਚਿਤਵਿਆ ਸੀ ਤੇ ਉਹ ਮੈਨੂੰ ਮਿਲ ਗਿਆ। ਚਿੱਤ ਜੇ ਚਿਤਵਿਆ ਸੋ ਮੈਂ ਪਾਇਆ, ਜੋ ਮੈਂ ਅੰਦਰ ਮਨ ਦੇ ਵਿੱਚ ਚਿਤਵਿਆ ਸੀ ਉਹ ਪ੍ਰਭੂ ਹੁਣ ਮੈਨੂੰ ਮਿਲ ਗਿਆ, ਮੈਂ ਉਹਨੂੰ ਪਾ ਲਿਆ ਹੈ।
ਨਾਨਕ ਨਾਮ ਧਿਆਏ ਸੁਖ ਸਬਾਇਆ।
ਨਾਨਕ ਉਸ ਪ੍ਰਭੂ ਦਾ ਨਾਮ ਧਿਆ ਕੇ ਸਾਰਾ ਸੁੱਖ ਮਿਲ ਜਾਂਦਾ, ਮੁਕੰਮਲ ਰੂਪ ਦੇ ਵਿੱਚ ਵੱਡਾ ਸੁੱਖ ਪ੍ਰਾਪਤ ਹੋ ਜਾਂਦਾ। ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਉਹ ਇੱਕ ਐਸਾ ਪ੍ਰਭੂ ਹੈ ਕਿ ਜਿਹਦੀ ਸ਼ਰਨ ਵਿੱਚ ਗਿਆ ਥੋਕ ਰੂਪ ਦੇ ਵਿੱਚ ਜਿਹੜੇ ਸੁੱਖ ਨੇ ਉਹ ਮਿਲ ਜਾਂਦੇ ਨੇ, ਅਪ੍ਰਚੂਨ ਰੂਪ ਦੇ ਵਿੱਚ ਕਿ ਕਦੇ ਸੁੱਖ ਮਿਲ ਗਿਆ ਕਦੇ ਦੁਖੀ ਹੋ ਗਏ। ਸਭ ਕਹਿੰਦੇ ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁੱਖ ਭਨੀਐ। ਉਹ ਅਲਪ ਸੁੱਖ ਹੈ, ਥੋੜ੍ਹਾ ਸੁੱਖ ਹੈ, ਪਰ ਜਿਹੜਾ ਪ੍ਰਭੂ ਨਾਲ ਜੁੜ ਕੇ ਸੁੱਖ ਮਿਲਦਾ ਨਾ ਉਹ ਤੇ ਤੱਤੀ ਤਵੀ ਤੇ ਬੈਠ ਕੇ ਵੀ ਦੁਖੀ ਨਹੀਂ ਹੋਣ ਦਿੰਦਾ। ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਏਕੈ ਏਕੀ ਨਿਤੈ। ਬੁਰਾ ਨਹੀਂ ਸਭ ਭਲੋ ਹੀ ਹੈ ਰੇ, ਹਾਰ ਨਹੀਂ ਸਭ ਜਿੱਤੈ। ਸੱਚਮੁੱਚ ਜਦੋਂ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ, ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਨੰਦੇੜ ਸਾਹਿਬ ਤੋਂ ਥਾਪੜਾ ਦੇ ਕੇ ਤੋਰਿਆ, ਪੰਜ ਸਿੰਘ ਪੰਜ ਤੀਰ ਨਗਾਰਾ ਨਿਸ਼ਾਨ ਸਾਹਿਬ ਬਖਸ਼ਿਸ਼ਾਂ ਕੀਤੀਆਂ ਤੇ ਨਾਲ ਦੀ ਨਾਲ ਇਹ ਸਮਝਾਇਆ ਕਿ ਰਿਧੀਆਂ ਸਿੱਧੀਆਂ ਦੀ ਜਗ੍ਹਾ ਅਗਰ ਪਰਮੇਸ਼ ਦੇ ਨਾਮ ਸਿਮਰਨ ਵਿੱਚ ਜੁੜੀਏ, ਰਿਧੀਆਂ ਸਿੱਧੀਆਂ ਦਾ ਡਰ ਬਣਿਆ ਰਹਿੰਦਾ ਕਿ ਪਤਾ ਨਹੀਂ ਕਿਹੜੇ ਵੇਲੇ ਮਨੁੱਖ ਨੇ ਥਿੜਕ ਜਾਣਾ, ਪਰ ਜਦੋਂ ਨਾਮ ਸਿਮਰਨ ਕਰਕੇ ਆਤਮਕ ਬਲ ਮਿਲਦਾ ਤੇ ਵੱਡੀ ਤੋਂ ਵੱਡੀ ਮੁਹਿੰਮ ਵੀ ਮਨੁੱਖ ਫਤਿਹ ਕਰ ਲੈਂਦਾ। ਹਿੰਦੁਸਤਾਨ ਦੀ ਧਰਤੀ ਤੇ ਹਜ਼ਾਰਾਂ ਸਾਲਾਂ ਤੋਂ ਜਿਹੜੀਆਂ ਮੁਗਲੀਆ ਹਕੂਮਤ ਦੀਆਂ ਡੂੰਘੀਆਂ ਜੜ੍ਹਾਂ ਸਨ, ਕਦੇ ਇੱਥੇ ਗਜਨਵੀ ਆਏ, ਕਦੇ ਤਮੂਰ ਆਇਆ, ਕਦੇ ਇੱਥੇ ਲੋਧੀ ਆਏ, ਕਦੇ ਖਿਲਜੀ ਆਏ, ਕਦੇ ਬਾਬਰ ਆਇਆ, ਕਦੇ ਜਹਾਂਗੀਰ, ਕਦੇ ਔਰੰਗਜ਼ੇਬ, ਅਤੇ ਬਹਾਦਰ ਸ਼ਾਹ ਦੇ ਵੇਲੇ ਖਾਸ ਕਰਕੇ ਜਦੋਂ ਫਰਕਸ਼ੀਅਰ ਦਾ ਸਮਾਂ ਸੀ। ਅੱਜ ਜਿਹੜੀ ਕੱਲ੍ਹ ਤਰੀਕ ਲੰਘ ਕੇ ਗਈ ਹੈ, ਇਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜ ਚਿੜੀ ਦੇ ਮੈਦਾਨ ਵਿੱਚ ਫੈਸਲਾ ਕੁੰਨ ਯੁੱਧ ਲੜਿਆ, 12 ਤਰੀਕ ਨੂੰ, 12 ਮਈ 1710 ਨੂੰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ 1708 ਨੂੰ ਜੋਤੀ ਜੋਤ ਸਮਾਏ ਅਤੇ ਤਕਰੀਬਨ 1.5-2 ਸਾਲ ਦਾ ਸਮਾਂ ਬਣਦਾ। ਬਾਬਾ ਬੰਦਾ ਸਿੰਘ ਬਹਾਦਰ ਨੇ ਨਾਮ ਸਿਮਰਨ ਦੀ ਟੇਕ ਲੈ ਕੇ ਜਿਹੜੇ ਬਚਨ ਬਾਣੀ ਵਿੱਚ ਕਹੇ ਨੇ ਕਿ ਭਗਵਤ ਭੀਰ ਸਖਤ ਸਿਮਰਨ ਕੀ ਕਟੀ ਕਾਲ ਪੈ ਫਾਸੀ, ਦਾਸ ਕੰਬੀਰ ਚੜਿਓ ਗੜ ਉੱਪਰ ਰਾਜ ਲਿਓ ਅਬਨਾਸੀ। ਕਦੇ ਕੋਈ ਇਹ ਮੰਨ ਸਕਦਾ ਸੀ ਵੀ ਇੰਨੀਆਂ ਡੂੰਘੀਆਂ ਜੜ੍ਹਾਂ ਵਾਲਾ ਰਾਜ ਸਰਹੰਦ ਦੇ ਉੱਚੇ ਮਨਾਰੇ ਉਹਨਾਂ ਨੂੰ ਢਹਿ ਢੇਰੀ ਕਰਕੇ ਸਭ ਤੋਂ ਵੱਡੀ ਹਿੰਦੁਸਤਾਨ ਦੀ ਤਾਕਤ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਕੋਈ ਮਾਰ ਸਕਦਾ ਸੀ? ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਤੋਂ ਥਾਪੜਾ ਲੈ ਕੇ ਜਿਹੜਾ ਦਿਨ ਕੱਲ੍ਹ ਲੰਘ ਕੇ ਗਿਆ 12 ਮਈ ਵਾਲਾ, ਇਸ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜ ਚਿੜੀ ਦੇ ਮੈਦਾਨ 'ਤੇ ਇੱਕ ਫੈਸਲਾ ਕੁੰਨ ਯੁੱਧ ਲੜਿਆ ਅਤੇ ਸੂਬਾ ਵਜ਼ੀਰ ਖਾਨ ਦਾ ਅੰਤ ਕੀਤਾ। ਤੇ ਜਿਹੜਾ ਕੱਲ ਆਉਣ ਵਾਲਾ ਦਿਨ ਹੈ 14 ਮਈ ਵਾਲਾ ਦਿਨ ਉਹ ਸਰਹੰਦ ਫਤਿਹ ਦਿਵਸ ਹੈ ਕਿ ਇਸ ਤੋਂ ਬਾਅਦ ਫਿਰ ਗੁਰੂ ਖਾਲਸਾ ਪੰਥ ਜਦੋਂ ਗੁਰੂ ਮਾਰੀ ਸਰਹੰਦ ਵੱਲ ਵੱਧਦਾ ਹੈ ਅਤੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਕਿਵੇਂ ਸਰਹੰਦ ਨੂੰ ਫਤਿਹ ਕਰਦਾ ਕੱਲ ਟੂਕ ਮਾਤਰ ਉਹਦਾ ਜ਼ਿਕਰ ਕਰਾਂਗੇ। ਗਰੀਬ ਨਵਾਜ ਨੇ ਜ਼ਿਕਰ ਕੀਤਾ ਕਿ ਨਾਮ ਸਿਮਰਨ ਦੇ ਬਰਾਬਰ ਕੋਈ ਰਿਧੀਆਂ ਸਿੱਧੀਆਂ ਨਹੀਂ, ਨਾਮ ਸਿਮਰਨ ਦੇ ਬਰਾਬਰ ਹੋਰ ਕੋਈ ਸ਼ਕਤੀ ਨਹੀਂ, ਕਿਉਂਕਿ ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਹੇ ਪ੍ਰਭੂ, ਜਦੋਂ ਅਸੀਂ ਨਾਮ ਨੂੰ ਧਿਆਇਆ ਤੇ ਸਾਰੇ ਸੁੱਖ ਸਾਨੂੰ ਥੋਕ ਰੂਪ ਵਿੱਚ ਪ੍ਰਾਪਤ ਹੋ ਗਏ।
ਸੰਤ ਆਪ ਮਨ ਛੂਟ ਗਿਆ, ਸਾਧੂ ਸੰਗ ਮਿਲੇ।
ਗੁਰੂ ਕੀ ਸੰਗਤ ਵਿੱਚ ਆ ਕੇ ਕਹਿੰਦੇ ਇਹ ਜਿਹੜਾ ਮਨ ਮੋਹ ਮਾਇਆ ਵਿਕਾਰਾਂ ਵਿੱਚ ਜਕੜਿਆ ਹੋਇਆ ਸੀ ਨਾ, ਇਹ ਛੁੱਟ ਗਿਆ, ਭਾਵ ਆਜ਼ਾਦ ਹੋ ਗਿਆ।
ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ।
ਗੁਰੂ ਦੇ ਰਾਹੀਂ ਜਦੋਂ ਪਰਮੇਸ਼ਰ ਦਾ ਨਾਮ ਜਪਿਆ ਤੇ ਫਿਰ ਸਾਡੇ ਅੰਦਰ ਦੀ ਜਿਹੜੀ ਜੋਤ ਹੈ ਉਹ ਪ੍ਰਭੂ ਦੀ ਜੋਤ ਨਾਲ ਇੱਕਮਿੱਕ ਹੋ ਗਈ। ਮਰਨ ਤੋਂ ਬਾਅਦ ਨਹੀਂ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਗੁਰ ਕਿਰਪਾ ਜੇ ਨਰਕੋ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉਂ, ਜਿਉਂ ਪਾਣੀ ਸੰਗ ਪਾਣੀ। ਆਤਮਾ ਪਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ। ਕਹਿੰਦੇ ਫਿਰ ਉੱਥੇ ਜਿੰਨੀ ਆਤਮ ਚੀਨਿਆ ਪਰਮਾਤਮ ਸੋਈ, ਉਹ ਜੋਤ ਸਰੂਪ ਭਾਵ ਪਰਮੇਸ਼ਰ ਨਾਲ ਇੱਕਮਿੱਕ ਹੋ ਗਏ। ਉਹਨਾਂ ਦੇ ਅੰਦਰ ਪ੍ਰਭੂ ਦਾ ਪ੍ਰਕਾਸ਼ ਹੋਇਆ, ਪ੍ਰਭੂ ਦਾ ਚਾਨਣ ਹੋਇਆ, ਭਾਵ ਉਹਨਾਂ ਦੇ ਅੰਦਰ ਗੁਰਸਾਖੀ ਜੋਤ ਪ੍ਰਗਟ ਹੋਏ। ਜਦੋਂ ਇਹ ਅਵਸਥਾ ਬਣ ਗਈ ਤੇ ਉਹਨਾਂ ਨੇ ਆਪਣੀ ਜਿੰਦ ਨੂੰ ਪਰਮਾਤਮਾ ਦੀ ਜੋਤ ਨਾਲ ਜੋੜ ਲਿਆ, ਕਿਸੇ ਹੋਰ ਪਾਸੇ ਫਿਰ ਉਹ ਨਹੀਂ ਭਟਕੇ।
ਹਰ ਨਾਮ ਸਿਮਰਤ ਮਿਟੇ ਕਿਲ ਬਖ, ਬੁਝੀ ਤਪਤ ਅਗਾਨਿਆ।
ਹਰੀ ਨਾਮ ਸਿਮਰਨ ਦੇ ਨਾਲ ਜਿੱਥੇ ਕਿਲ ਵਿਖ ਪਾਪ ਦੂਰ ਹੋ ਗਏ, ਉੱਥੇ ਤਪਸ਼ ਬੁਝ ਗਈ। ਅਗਾਨਿਆਂ ਦਾ ਅਰਥ ਪੂਰਨ ਤੌਰ ਤੇ, ਫਿਰ ਤ੍ਰਿਪਤ ਹੋ ਗਏ, ਪੂਰਨ ਤੌਰ ਤੇ ਰੱਜ ਗਏ।
ਪੂਜਾ ਲੀਨੇ ਦਇਆ ਕੀਨੇ ਆਪਣੇ ਕਰ ਮਾਨਿਆ।
ਜਿਨ੍ਹਾਂ ਦੀ ਬਾਂਹ ਪ੍ਰਭੂ ਆਕ ਪਕੜ ਲਵੇ ਉਹਨਾਂ ਨੂੰ ਫਿਰ ਪ੍ਰਭੂ ਆਪਣੀ ਗੋਦ ਵਿੱਚ ਭਾਵ ਆਪਣੇ ਚਰਨਾਂ ਨਾਲ ਜੋੜ ਲੈਂਦਾ ਤੇ ਉਹਨਾਂ ਨੂੰ ਆਪਣੇ ਬਣਾ ਕੇ ਫਿਰ ਬੜਾ ਆਦਰ ਦਿੰਦਾ ਹੈ, ਭਾਵ ਉਹਨਾਂ ਜੀਵਾਂ ਨੂੰ ਫਿਰ ਔਜੜੇ ਪੈਣ ਦੀ ਬਜਾਏ ਸਿੱਧਾ ਮਾਰਗ ਬਖਸ਼ਿਸ਼ ਕਰਦਾ। ਜਿਵੇਂ ਸਾਹਿਬ ਨੇ ਕਿਹਾ ਸੀ ਵੀ ਬੰਦਾ ਉਹ ਹੈ ਜਿਹੜਾ ਬੰਦਿਆਂ ਵਾਲੇ ਕੰਮ ਕਰੇ, ਕਿਉਂਕਿ ਸੋਈ ਸੇਖ ਮਸਾਇਕ ਹਾਜੀ, ਸੋ ਬੰਦਾ ਜਿਸ ਨਜ਼ਰ ਨਰਾ। ਮਨੁੱਖਾ ਜੀਵਨ ਦਾ ਮਨੋਰਥ ਰਿਧੀਆਂ ਸਿੱਧੀਆਂ ਨਹੀਂ, ਮਨੁੱਖਾ ਜੀਵਨ ਦਾ ਮਨੋਰਥ ਹੈ ਪਰਮਾਤਮਾ ਦਾ ਸਿਮਰਨ ਕਰਨਾ। ਪ੍ਰਭੂ ਸਿਮਰਨ ਦੇ ਵਿੱਚੋਂ ਪ੍ਰਾਪਤ ਹੋਈ ਸ਼ਕਤੀ ਨਾਲ ਕਿਸੇ ਪਲੰਘ ਤੇ ਬੈਠੇ ਨੂੰ ਸੁੱਟਣਾ ਨਹੀਂ, ਬਲਕਿ ਥੱਲੇ ਡਿੱਗੇ ਨੂੰ ਚੁੱਕ ਕੇ ਪਲੰਘ ਤੇ ਬਿਠਾਉਣਾ ਹੈ। ਫਿਰ ਇਸ ਸ਼ਕਤੀ ਦਾ ਮਨੋਰਥ ਜ਼ਾਲਮਾਂ ਨੂੰ ਸੋਧਣਾ ਹੋਵੇ, ਉੱਚੇ ਉੱਚੇ ਮਨਾਰਿਆਂ ਨੂੰ ਡੇਗਣਾ ਹੋਵੇ, ਜ਼ੁਲਮ ਦੇ ਖਿਲਾਫ ਜੂਝਣ ਵਾਸਤੇ ਸਤਿਗੁਰੂ ਸਾਹਿਬ ਜੀ ਨੇ ਪ੍ਰੇਰਿਤ ਕੀਤਾ ਤੇ ਸੱਚਮੁੱਚ ਮਾਧੋ ਦਾਸ ਬੈਰਾਗੀ ਦੇ ਅੰਦਰ ਦਾ ਬੈਰਾਗ ਬਹਾਦਰੀ ਵਿੱਚ ਤਬਦੀਲ ਕਰ ਦਿੱਤਾ। ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਇਨਕਲਾਬ ਸੀ। ਸਭ ਕਹਿੰਦੇ ਜਦੋਂ ਇਸ ਤਰ੍ਹਾਂ ਦੀ ਅਵਸਥਾ ਬਣ ਜਾਵੇ ਤੇ ਫਿਰ ਸੱਚਮੁੱਚ ਜਿੱਥੇ ਵਿਕਾਰਾਂ ਦੀ ਤਪਸ਼ ਮਿਟ ਜਾਂਦੀ ਹੈ, ਪੂਰਨ ਤੌਰ ਤੇ ਮਨੁੱਖ ਰੱਜ ਜਾਂਦਾ ਤੇ ਐਸੇ ਤ੍ਰਿਪਤ ਹੋਏ ਮਨੁੱਖ ਨੂੰ ਫਿਰ ਪ੍ਰਭੂ ਆਪਣੇ ਦਰ ਤੇ ਆਦਰ ਦਿੰਦਾ ਹੈ, ਮਾਣ ਦਿੰਦਾ ਹੈ।
ਅੰਕ ਲਾਏ ਹਰ ਮਿਲਾਏ ਜਨਮ ਮਰਨਾ ਦੁੱਖ ਜਲੇ।
ਜਦੋਂ ਪ੍ਰਭੂ ਆਪਣੀ ਗੋਦੀ ਵਿੱਚ ਆਪਣੇ ਚਰਨਾਂ ਵਿੱਚ ਜੀਵ ਨੂੰ ਲੈ ਲਵੇ, ਭਾਵ ਜੋੜ ਲਵੇ, ਫਿਰ ਹਰੀ ਪਰਮਾਤਮਾ ਉਹਨਾਂ ਜੀਵਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਤੇ ਜਿਹੜੇ ਜੀਵ ਜਿਉਂਦਿਆਂ ਪ੍ਰਭੂ ਨਾਲ ਇੱਕਮਿੱਕ ਹੋ ਜਾਂਦੇ ਨੇ, ਫਿਰ ਜਨਮ ਮਰਨਾ ਦੁੱਖ ਜਲੇ, ਉਹਨਾਂ ਦਾ ਜਨਮ ਮਰਨ ਵਾਲਾ ਜਿਹੜਾ ਦੁੱਖ ਹੈ ਇਹ ਸੜ ਜਾਂਦਾ ਹੈ, ਭਾਵ ਇਹ ਦੁੱਖ ਖਤਮ ਹੋ ਜਾਂਦਾ। ਉਹ ਜੇ ਦੁਬਾਰਾ ਆਉਂਦੇ ਵੀ ਨੇ ਤੇ ਕਿਸੇ ਸਜਾ ਦੇ ਅਧੀਨ ਨਹੀਂ, ਗੁਰਮੁਖ ਸੱਦੇ ਜਾਣ ਆਵਣ ਘੱਲਿਆ, ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ। ਪਰ ਸਾਡੇ ਵਰਗੇ ਜੀਵ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਨੇ, ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਉਹ ਫਿਰ ਦੁੱਖ ਭੋਗਦੇ ਨੇ, ਜਨਮ ਮਰਨ ਦੋ ਪੁੜਾਂ ਚੱਕੀ ਹੇਠ ਬਾਰ ਬਾਰ ਉਹ ਪੀਸਦੇ ਹਨ।
ਬਿਨਵੰਤ ਨਾਨਕ ਦਇਆ ਧਾਰੇ, ਮੇਲ ਲੀਨੇ ਇੱਕ ਪਲੇ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਨਾਨਕ ਦੇ ਰੂਪ ਵਿੱਚ ਬੇਨਤੀ ਕਰਦੇ ਨੇ ਕਿ ਪ੍ਰਭੂ ਜਦੋਂ ਆਪਣੀ ਦਇਆ ਕਰਦਾ ਕਿਰਪਾ ਕਰਦਾ ਨਾ, ਤੇ ਇੱਕ ਪਲ ਦੇ ਵਿੱਚ ਸਾਨੂੰ ਜੀਵਾਂ ਨੂੰ ਆਪਣੇ ਨਾਲ ਮੇਲ ਲੈਂਦਾ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਵੀ ਗੁਰਪ੍ਰਸਾਦ ਤੋਂ ਤੇ ਸਮੁੱਚੀ ਬਾਣੀ ਵਿੱਚ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ, ਤੇ ਅਖੀਰ ਤੇ ਵੀ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ। ਇਸੇ ਤਰਸ ਨੂੰ ਇਸੇ ਮਿਹਰਾਮਤ ਨੂੰ ਸਤਿਗੁਰੂ ਜੀ ਇੱਥੇ ਦਇਆ ਕਹਿ ਰਹੇ ਨੇ। ਜਦੋਂ ਮਾਲਕ ਦਇਆ ਕਰਦਾ ਕਿਰਪਾ ਕਰਦਾ ਤੇ ਉਹਦੀ ਕਿਰਪਾ ਏਡੀ ਵੱਡੀ ਹੈ ਕਿ ਇੱਕ ਪਲ ਵਿੱਚ ਹੀ ਸਾਨੂੰ ਜਨਮਾਂ ਜਨਮਾਂਤਰਾਂ ਦੇ ਵਿਛੜੇ ਹੋਏ ਜੀਵ ਨੂੰ ਉਹ ਆਪਣੇ ਨਾਲ ਮੇਲ ਲੈਂਦਾ। ਪਤਾ ਨਹੀਂ ਮਾਧੋ ਦਾਸ ਬਰਾਗੀ ਲਛਮਣ ਦਾਸ ਕਿੰਨੇ ਕੁ ਨਾਂ ਤੇ ਥਾਂ ਬਦਲ ਰਿਹਾ ਸੀ, ਕਿੰਨੇ ਕੁ ਗੁਰੂ ਬਦਲ ਰਿਹਾ ਸੀ, ਪਰ ਟਿਕਾ ਨਹੀਂ ਸੀ ਆ ਰਿਹਾ। ਪਰ ਜਦੋਂ ਇੱਕ ਪਲ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਿਲਾਪ ਹੋਇਆ ਤੇ ਇੱਕ ਪਲ ਵਿੱਚ ਹੀ ਅੰਦਰ ਦਾ ਟਿਕਾ ਦੇ ਦਿੱਤਾ, ਉਸ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਾਂ ਬਦਲਣ ਦੀ ਲੋੜ ਨਹੀਂ ਪਈ, ਥਾਂ ਬਦਲਣ ਦੀ ਲੋੜ ਨਹੀਂ ਪਈ, ਗੁਰੂ ਬਦਲਣ ਦੀ ਲੋੜ ਨਹੀਂ ਪਈ, ਕਿਉਂਕਿ ਉਹਦਾ ਜੀਵਨ ਮਨੋਰਥ ਜਿਹੜਾ ਸੀ ਉਹ ਇੱਕ ਪਲ ਦੇ ਵਿੱਚ ਹੀ ਗਰੀਬ ਨਿਵਾਜ ਨੇ ਪੂਰਾ ਕਰ ਦਿੱਤਾ। ਕਿ ਸੱਚਮੁੱਚ ਜਿਹੜਾ ਗੁਰੂ ਦਾ ਬੰਦਾ ਬਣ ਜਾਂਦਾ ਨਾ, ਤੇ ਫਿਰ ਗੁਰੂ ਸਾਰਾ ਕੁਝ ਹੀ ਉਹਨੂੰ ਸੌਂਪ ਦਿੰਦਾ, ਉਸ ਨੂੰ ਆਪਣੇ ਗਲੇ ਨਾਲ ਲਾ ਲੈਂਦਾ, ਉਹਨੂੰ ਆਪਣੀ ਚਰਨ ਸ਼ਰਨ ਵਿੱਚ ਰੱਖ ਕੇ ਆਪਣੇ ਵਿੱਚ ਅਭੇਦਤਾ ਬਖਸ਼ਿਸ਼ ਕਰ ਦਿੰਦਾ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਭ ਦਾ ਤਹਿ ਦਿਲ ਤੋਂ ਧੰਨਵਾਦ, ਕੋਟਾਨ ਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਅਖੀਰਲੀਆਂ ਪਾਵਨ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਲੈ ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁੱਖ ਜਲੇ, ਬਿਨਵੰਤ ਨਾਨਕ ਦਇਆ ਧਾਰੇ, ਮੇਲ ਲੀਨੇ ਇੱਕ ਪਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।